वाहे गुरु वाहे गुरु जी वाहे गुरु वाहे गुरु वाहे गुरु जी वाहे गुरु वाहे गुरु वाहे
Oh.
ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਓ ਆਖੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਅਜੇ ਮੈਂ ਵੇਖ ਰਿਹਾ ਹਾਂ ਵੀ ਕਈ ਸੰਗਤਾਂ ਗੱਲ ਨੂੰ ਅਣਸੁਣੀ ਕਰ ਰਹੀਆਂ, ਕਈ ਸਰੀਰ ਐਸੇ ਬੈਠੇ ਆ ਜਿਹੜੇ ਵਿਚਾਰ ਨਹੀਂ ਸੁਣ ਰਹੇ, ਲੰਗਰ ਪਾਣੀ ਵੀ ਛੱਕ ਰਿਹਾ, ਆਨੰਦ ਵਰਸ ਰਿਹਾ ਹੈ, 36 ਪ੍ਰਕਾਰ ਵਰਤ ਰਹੇ ਨੇ, ਪਰ ਸਾਨੂੰ ਸਤਿਗੁਰਾਂ ਨੇ ਇੱਕ ਲੰਗਰ ਦੀ ਹਦਾਇਤ ਕੀਤੀ ਹੈ। ਸਾਡੇ ਪਾਤਸ਼ਾਹ ਨੇ ਬਾਣੀ 'ਚ ਕਿਹਾ ਹੈ, ਮਹਾਰਾਜ ਕਹਿੰਦੇ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ, ਜੇ ਭੋਜਨ ਛਕਣਾ ਹੈ ਤੇ ਰੱਜ ਕੇ ਛਕੀ, ਰੱਜ ਕੇ ਛਕੀ ਭੋਜਨ, ਉਹ ਦੁਨਿਆਵੀ ਭੋਜਨ ਰੋਟੀ ਪਾਣੀ ਚਾਹ ਪ੍ਰਸ਼ਾਦੇ ਤਾਂ ਨਿੱਤ ਛਕਦਾ ਹੈ, ਮਹਾਰਾਜ ਕਹਿੰਦੇ ਜੇ ਰੱਜ ਕੇ ਛਕਣਾ ਹੈ ਤੇ ਹਰੀ ਦੇ ਕੀਰਤਨ ਦਾ ਭੋਜਨ ਛਕ। ਆਖੋ ਸਤਨਾਮ
ਸ਼੍ਰੀ ਵਾਹ।
ਥੋੜ੍ਹਾ ਨੇੜੇ ਹੋ ਜਾਓ ਭਾਈ, ਅੱਗੇ ਆ ਜਾਓ, ਅੱਗੇ ਆ ਜਾਓ ਭਾਈ ਵੀਰ ਜੀ, ਅੱਗੇ ਆ ਜਾਓ। ਮੇਰੀ ਥੋੜ੍ਹੀ ਜਿਹੀ ਆਦਤ ਬਣੀ ਹੈ ਜਿੰਨਾ ਚਿਕਰ ਫੇਸ ਟੂ ਫੇਸ ਗੱਲ ਨਾ ਹੋਵੇ ਫਿਰ ਵਿਚਾਰ ਤੁਰਦੀ ਨਹੀਂ, ਥੋੜ੍ਹਾ ਜਿਹਾ ਨਿਗਾਹ ਮਿਲ ਜਾਏ ਨਾ, ਸਰੀਰ ਜਿਹੜੇ ਬੈਠੇ ਆ ਭਾਈ ਮੇਰੇ ਵੀਰ ਬੈਠੇ ਆ, ਇਹ ਵਿਚਾਰ ਕਰਨ ਦਾ ਆਨੰਦ ਵੱਖਰਾ ਹੈ। ਤੋ ਆਓ ਇੱਕ ਵਾਰ ਫੇਰ ਗੱਜ ਵੱਜ ਕੇ ਫਤਿਹ ਦੀ ਸਾਂਝ ਬਣਾਓ, ਸਾਰੀ ਸੰਗਤ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਾਤਸ਼ਾਹ ਕਹਿੰਦੇ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ, ਜੇ ਭੋਜਨ ਛਕਣਾ ਤੇ ਰੱਜ ਕੇ ਛਕ, ਪਰ ਕਿਹੜਾ? ਮਹਾਰਾਜ ਕਹਿੰਦੇ ਨੇ ਜਨ ਕੀ ਭੁੱਖ ਤੇਰਾ ਨਾਮ ਆਹਾਰ। ਹਰੀ ਦੇ ਪਿਆਰਿਆਂ ਦੀ ਜਿਹੜੀ ਭੁੱਖ ਹੈ ਉਹ ਰੋਟੀ ਦਾਲ ਨਹੀਂ ਹੈ। ਧੰਨ ਬਾਬਾ ਆਨੰਦ ਸਿੰਘ ਜੀ 24 ਘੰਟਿਆਂ ਦੇ ਵਿੱਚ 1 ਤੋਲਾ ਅੰਨ ਛਕਦੇ ਸੀ, 1 ਤੋਲਾ, 1 ਤੋਲਾ ਅੰਨ ਛਕਦਣਾ, ਜਿਹਦੀ ਜੇ ਆਪਾਂ ਵਿਚਾਰ ਕਰੀਏ ਕੇਵਲ 10 ਗ੍ਰਾਮ ਪ੍ਰਸ਼ਾਦ, 10 ਗ੍ਰਾਮ ਭੋਜਨ, 1 ਤੋਲਾ ਅੰਨ ਦਾ ਛਕਣਾ ਮਹਾਂਪੁਰਖਾਂ ਨੇ। ਤੇ ਕਿਸੇ ਨੇ ਕਿਹਾ ਬਾਬਾ ਜੀ ਨਾਮ ਵਿੱਚ ਭਿੱਜੇ ਹੋਏ ਹੋ, ਬੰਦਗੀ ਵਿੱਚ ਰਤੇ ਹੋਏ ਹੋ, ਜੇ ਛਕਣਾ ਤੇ ਰੱਜ ਕੇ ਛਕੋ ਤੇ ਜੇ ਨਹੀਂ ਛਕਣਾ ਤੇ 1 ਤੋਲਾ ਵੀ ਨਾ ਛਕੋ, ਫਿਰ ਇੱਦਾਂ ਹੀ ਚੰਗੇ ਹੋ। ਤੇ ਬਾਬਾ ਆਨੰਦ ਸਿੰਘ ਨੇ ਕਿਹਾ ਗੁਰਮੁਖੋ ਅਸੀਂ 1 ਗ੍ਰਾਈ 1 ਤੋਲਾ ਤਾਂ ਛਕਦੇ ਹਾਂ ਕਿਉਂਕਿ ਸਾਡੇ ਬਾਪੂ ਦਾ ਹੁਕਮ ਹੈ, ਸਾਡੇ ਬਾਪੂ ਦੀ ਆਵਾਜ਼ ਹੈ ਕਿ ਅੰਨ ਛੋੜ ਜੋ ਕਰੇ ਪਖੰਡ, ਨਾ ਉਹ ਸੁਹਾਗਣ
ਨਾ ਉਹ ਰੰਡ।
ਅਸੀਂ ਮਰਿਆਦਾ 'ਚ ਜਿਵੇਂ ਸਾਡਾ ਬਾਪੂ ਸਾਨੂੰ ਕਹਿੰਦਾ ਹੈ ਅਸੀਂ ਬਾਪੂ ਦੇ ਹੁਕਮ ਵਿੱਚ ਚੱਲਦੇ ਹਾਂ, ਅਸੀਂ ਆਪਣੇ ਪਿਤਾ ਦੇ ਹੁਕਮ ਵਿੱਚ। ਐਵੇਂ ਨਹੀਂ ਦੁਨੀਆਂ 'ਤੇ ਡੰਕੇ ਵੱਜ ਗਏ ਉਹਨਾਂ ਦੇ ਨਾਮ ਦੇ। ਕਹਿੰਦੇ ਨਾ ਇੱਕ ਵਾਰ ਇਹ ਸਾਧੂਆਂ ਦੀ ਮਹਿਮਾ ਗਾ ਰਹੇ ਹਾਂ, ਕਹਿੰਦੇ ਇੱਕ ਵਾਰ ਪ੍ਰਸ਼ਾਦਾ ਛਕਣ ਲੱਗੇ ਸਵੇਰੇ ਹਾਜ਼ਰੀ ਦਾ, ਤੇ ਧੰਨ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਗੜਬਈ ਸੀ ਜਿਹੜੇ ਸੇਵਾਦਾਰ, ਉਹ ਪ੍ਰਸ਼ਾਦੇ ਦਾ ਥਾਲ ਸਜਾ ਕੇ ਲਿਆਏ, ਬੜਾ ਸੋਹਣਾ ਥਾਲ ਲੈ ਕੇ ਆਏ ਸਜਾ ਕੇ। ਧੰਨ ਬਾਬਾ ਆਨੰਦ ਸਿੰਘ ਦੇ ਕੋਲ ਥਾਲ ਰੱਖਿਆ, ਕਹਿੰਦੇ ਲਓ ਬਾਬਾ ਜੀ ਛਕੋ ਤੇ ਗੁਰਮੁਖੋ। ਧੰਨ ਬਾਬਾ ਆਨੰਦ ਸਿੰਘ ਜੀ ਜਦੋਂ ਬੁਰਕੀ ਤੋੜ ਕੇ ਗੁਰੂ ਨਾਨਕ ਨੂੰ ਯਾਦ ਕਰਕੇ ਛਕਣ ਲੱਗੇ, ਜਦੋਂ ਹੀ ਗੁਰਬਾਣੀ ਦੇ ਖੰਡ ਪਾਠ ਚੱਲ ਰਹੇ ਸੀ ਤੇ ਬਾਣੀ ਵਿੱਚੋਂ ਆਵਾਜ਼ ਆਈ, ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਹ ਆਵਾਜ਼ ਆਈ, ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਈਸ਼ਰ ਥਾਲ ਲੈ ਜਾ, ਹੱਥ ਦੀ ਤਲੀ ਤੇ ਪ੍ਰਸ਼ਾਦਾ ਧਰ ਦੇ ਤੇ ਉੱਤੇ ਅਚਾਰ ਧਰ ਦੇ ਤੇ ਪਾਣੀ ਦੇ ਦੇ, ਬਸ ਏਦਾਂ ਹੀ ਹੁਕਮ ਹੈ ਬਾਪੂ ਦਾ, ਇਹ ਸਾਡੇ ਬਾਪੂ ਦਾ ਹੁਕਮ ਹੈ, ਏਦਾਂ ਹੀ ਛਕਣਾ ਹੈ। ਆਖੋ ਸ਼੍ਰੀ ਵਾਹਿਗੁਰੂ, ਆਖੋ ਸ਼੍ਰੀ
ਵਾਹਿਗੁਰੂ,
ਸਵਾਦ ਨਹੀਂ ਆਇਆ, ਆਖੋ ਸ਼੍ਰੀ, ਆਖੋ ਸ਼੍ਰੀ, ਆਖੋ ਸ਼੍ਰੀ। ਪਤਾ ਲੱਗਦਾ ਹੈ ਕਿ ਸੰਗਤ ਜਲੇਬੀਆਂ ਨਾਲ ਰੱਜ ਕੇ ਬੈਠੀ, ਦੋ ਕਾਰਨ ਨੇ, ਜੇ ਆਵਾਜ਼ ਥੋੜ੍ਹੀ ਹੋ ਜਾਏ ਫਿਰ ਵੀ ਗਲ ਤਿੱਕਰ ਭਰਿਆ ਹੈ, ਠੀਕ ਹੈ, ਜੇ ਆਵਾਜ਼ ਬਹੁਤੀ ਹੋਵੇ ਫਿਰ ਵੀ ਪਤਾ ਲੱਗਦਾ ਵੀ ਖੁਰਾਕਾਂ ਖਾਧੀਆਂ ਨੇ, ਠੀਕ ਹੈ ਜੀ, ਦੋ ਗੱਲਾਂ ਨੇ, ਜੇ ਆਵਾਜ਼ ਥੋੜ੍ਹੀ ਹੈ ਫਿਰ ਵੀ ਪਤਾ ਲੱਗ ਜੇ ਵੀ ਇੱਥੋਂ ਤਿੱਕਰ ਭਰਿਆ ਹੈ, ਖਾ ਖਾ ਕੇ ਆਵਾਜ਼ ਕੀ ਨਿਕਲੇ, ਤੇ ਜੇ ਪੂਰੀ ਗੜਕਵੀਂ ਆਵਾਜ਼ ਹੈ ਤੇ ਪਤਾ ਲੱਗਦਾ ਹੈ ਗੁਰੂ ਨਾਨਕ ਦੀ ਖਾਈਏ ਬਾਜਰੀ ਤੇ ਦੱਬ ਕੇ ਭਰੀਏ ਹਾਜ਼ਰੀ, ਫਿਰ ਆਖੋ ਸ਼੍ਰੀ
ਵਾਹਿਗੁਰੂ।
ਵਾਹ ਵਾਹ, ਅਰੇ ਵਾਹਿਗੁਰੂ ਕਹਿਣ ਲੱਗਿਆ ਬਾਬਾ ਆਨੰਦ ਸਿੰਘ ਜੀ ਕਹਿੰਦੇ, ਉਹ ਸਿੱਖਾ ਤੈਨੂੰ ਚਾਹ ਹੋਣਾ ਚਾਹੀਦਾ ਹੈ, ਗੁਰੂ ਦਾ ਨਾਮ ਲੈਣ ਲੱਗਿਆ ਤੈਨੂੰ ਚਾਹ ਹੋਵੇ ਕਿ ਮੈਂ ਗੁਰੂ ਦੇ ਨੇੜੇ ਜਾ ਰਿਹਾ। ਆ ਕਿੱਡਾ ਸੋਹਣਾ ਉਪਰਾਲਾ, ਆ ਕਿੱਡੀ ਮਹਿਮਾ, ਕਿੱਡੀ ਲੀਲਾ ਰਚਾਈ ਹੈ ਮਹਾਂਪੁਰਖਾਂ ਨੇ, ਬਾਬਾ ਸ਼ਮਸ਼ੇਰ ਸਿੰਘ ਜੀ ਨੇ ਕਿੱਡੀ ਲੀਲਾ ਰਚਾਈ, ਕਿੱਡੀ ਕਿਰਪਾ ਹੈ, ਇੰਨੀ ਸੰਗਤ। ਮੈਂ ਬਾਬਾ ਜੀ ਨੂੰ ਕਿਹਾ ਆਉਣ ਸਾਰ, ਮੈਂ ਕਿਹਾ ਬਾਬਾ ਜੀ ਪੰਡਾਲ ਇੱਧਰ ਹੈ ਕਿਤੇ, ਪਤਾ ਕਿਉਂ ਕਿਹਾ ਇਹ ਗੱਲ ਮੈਂ, ਕਿਉਂਕਿ ਮੈਨੂੰ ਮਜਬੂਰ ਹੋਣਾ ਪਿਆ ਇਹ ਗੱਲ ਕਹਿਣ ਨੂੰ, ਕਿਉਂਕਿ ਲੰਗਰ 'ਚ ਧੱਕੇ ਵੱਜਦੇ ਨੇ ਇੰਨੀ ਸੰਗਤ। ਮੈਂ ਕਿਹਾ ਬਾਬਾ ਜੀ ਇੱਧਰ ਪੰਡਾਲ ਹੈ, ਬਾਬਾ ਜੀ ਕਹਿੰਦੇ ਨਹੀਂ ਮਹਾਰਾਜ ਇੱਧਰ ਲੰਗਰ ਹੈ, ਇੱਧਰ ਲੰਗਰ ਹੈ। ਫਿਰ ਮੈਂ ਕਿਹਾ ਵੀ ਵਾਕਈ ਜਾਂ ਤਾਂ ਲੰਗਰ ਨੂੰ ਭੱਜ ਕੇ ਪੈਂਦੇ ਹਾਂ ਅਸੀਂ, ਜਾਂ ਫਿਰ ਜੋੜੇ ਘਰ ਨੂੰ ਜਦੋਂ ਛੁੱਟੀ ਹੁੰਦੀ ਹੈ ਭੱਜੀਦਾ, ਜਾਂ ਤਾਂ ਜੋੜੇ ਘਰ ਵੱਲ ਭੱਜੀਦਾ ਵੀ ਛੇਤੀ ਜੋੜੇ ਕਢਾਈਏ ਤੇ ਜਾਈਏ, ਤੇ ਜਾਂ ਲੰਗਰ ਵੱਲ ਹੁੰਦਾ ਵੀ ਜਲੇਬੀਆਂ ਛਕ ਲਈਏ ਗਰਮ ਗਰਮ। ਪਰ ਆਹ ਜਿਹੜੇ ਵਣਜਾਰੇ ਨੇ ਨਾ ਇੱਧਰਲੇ, ਇਹ ਵਣਜ ਕਰਨ ਵਾਲੇ, ਪਾਤਸ਼ਾਹ ਕਹਿੰਦੇ ਜਗ ਮੈਂ ਉੱਤਮ ਕਾਢੀਏ ਵਿਰਲੇ
ਕੀ ਕੇ,
ਜਗ ਮੈਂ ਉੱਤਮ ਕਾਢੀਏ ਵਿਰਲੇ
ਕੀ ਕੇ,
ਆਵਾਜ਼ ਕੱਢੋ ਵਿਰਲੇ। ਹੁਣ ਪੜਿਓ ਧਾਰਨਾ ਗੱਜ ਕੇ,
ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ,
ਸੰਗਤ ਜੀ ਬੇਨਤੀ ਹੈ। ਨਾਨਕਸਰ ਦੇ ਵਿੱਚ ਜਿਹੜਾ ਤਬਲਾ ਵੱਜਦਾ ਨਾ ਤਬਲਾ, ਆ ਆਹ ਜਿਹੜੀ ਚੀਜ਼ ਹੈ ਨਾ ਆਹ ਵਾਲੀ ਨਾਨਕ ਸਰ ਦੇ ਵਿੱਚ ਮੈਂ ਚੱਕ ਕੇ ਤਾਂ ਦਿਖਾ ਰਿਹਾ ਵੀ ਭੁਲੇਖਾ ਨਾ ਰਹਿ ਜੇ। ਇਹਨੂੰ ਕਹਿੰਦੇ ਨੇ ਧਾਮਾ। ਹੁਣ ਇਹਦੇ ਉੱਤੇ ਕੀ ਲੱਗੀ ਹੈ? ਸਿਆਹੀ। ਕੀ ਲੱਗਿਆ? ਤੇ ਨਾਨਕ ਸਰ ਸ਼ਾਹੀ ਨਹੀਂ ਲੱਗੀ ਹੁੰਦੀ, ਨਾਨਕ ਸਰ ਤਾਂ ਇੱਕ ਆਟੇ ਦਾ ਪੇੜਾ ਲੱਗਿਆ। ਇੱਥੇ ਆਟਾ ਪੇੜਾ ਵੱਟੀ ਦਾ ਹੈ, ਆਟੇ ਦੇ ਪੇੜੇ ਦਾ ਚੌਥਾ ਹਿੱਸਾ ਲਾਈ ਦਾ ਇੱਥੇ। ਤੇ ਜਦੋਂ ਆਵਾਜ਼ ਕੱਢੀ ਦੀ ਹੈ ਨਾ ਧਾਮੇ ਤੇ ਹੱਥ ਮਾਰੀ ਦਾ ਹੈ, ਤੇ ਮੈਕ ਦੀ ਲੋੜ ਨਹੀਂ, ਬੜੀ ਆਵਾਜ਼ ਹੈ। ਹੁਣ ਦੇਖ ਲਓ ਝਾਤੀਆਂ ਮਾਰ ਕੇ ਸੰਗਤੇ, ਉਹ ਧਾਮੇ ਤੇ ਤਾਂ ਆਟੇ ਦੇ ਪੇੜੇ ਦਾ ਚੌਥਾ ਹਿੱਸਾ ਲੱਗਿਆ, ਤੇ ਕਿੰਨੀ ਆਵਾਜ਼ ਹੈ ਸਾਡੇ ਅੰਦਰ, ਪਤਾ ਨਹੀਂ ਕਿੰਨੇ ਕੁ ਪੇੜੇ ਲੰਘੇ ਨੇ। ਸਾਡੇ ਅੰਦਰ ਤੇ ਪਤਾ ਨਹੀਂ ਕਿੰਨੇ ਕੁ ਪੇੜੇ ਲੰਘੇ ਨੇ। ਉਹ ਫਿਰ ਸਾਡੇ ਨਾਲੋਂ ਤਾਂ ਇਹ ਚੰਮ ਚੰਗਾ ਹੋ ਗਿਆ ਨਾ, ਜਿਹੜਾ ਗੁਰੂ ਦੀ ਵਡਿਆਈ 'ਚ ਜ਼ੋਰ ਤਾਂ ਲਾ ਰਿਹਾ, ਫਿਰ ਸਾਡੇ ਪੇੜੇ ਖਾਧੇ ਕੀ ਫਾਇਦਾ ਹੋਇਆ। ਗੂੰਜਾਂ ਪਾ ਦਿਓ, ਪਹਿਲਾਂ ਦਾਸ ਫਿਰ ਸਾਰਾ ਜੱਥਾ। ਭਾਈ ਅੰਗਰੇਜ਼ ਸਿੰਘ ਜੀ ਬੈਠੇ ਬੜਾ ਸੋਹਣਾ ਕੀਰਤਨ ਕਰਦੇ, 7 ਦਿਨ ਹੋ ਗਏ ਤੁਹਾਡੇ ਕੋਲ ਹਾਜ਼ਰੀਆਂ ਭਰਦੀਆਂ, ਫਿਰ ਸਾਰੀ ਸੰਗਤ ਵਿੱਚੇ ਭਾਈ ਤੇ ਵਿੱਚੇ ਮਾਈਆਂ। ਸਾਡੇ ਕੋਲ ਤਾਂ ਇਕੱਲਾ ਸਾਊਂਡ ਹੈ ਤੇ ਆ ਭਾਈ ਹੈ ਤੇ ਆ ਸਪੀਕਰ ਹੈ, ਤੇ ਤੁਹਾਡੀ ਗਿਣਤੀ ਕਿੰਨੀ ਹੈ? ਤੁਹਾਡੀ ਆਵਾਜ਼ ਬਹੁਤੀ ਹੋਣੀ ਚਾਹੀਦੀ ਹੈ। ਬਿਰਲੇ ਬਿਰਲੇ ਜੀ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਜੀ ਤੇਰੇ ਨਾਮ ਦੇ ਵਪਾਰੀ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ
ਠਾਉ।
ਦੋ ਖੰਭ ਹੋਣ ਪੰਛੀ ਵੱਡੀ ਉਡਾਰੀ ਮਾਰਦਾ ਹੈ, ਲੰਮੀ ਉਡਾਰੀ ਭਰਦਾ ਹੈ। ਇੱਕ ਖੰਭ ਹੈ ਪਿਆਰਿਓ ਸੇਵਾ ਦਾ, ਤੇ ਦੂਜਾ ਖੰਭ ਹੈ ਸਿਮਰਨ ਦਾ। ਸੇਵਾ ਤੇ ਸਿਮਰਨ, ਕੱਲੀ ਸੇਵਾ ਹੋਊਗੀ ਤੇ ਉਹਦੇ ਵਿੱਚ ਕੀ ਆਏਗਾ? ਰੁੱਖਾਪਣ। ਕੱਲੀ ਸੇਵਾ ਰੁੱਖਾਪਣ ਆ ਗਿਆ। ਬੰਦਾ ਪਤਾ ਕਿਉਂ ਰੁੱਖਾ ਹੋ ਜਾਂਦਾ? ਝਾੜੂ ਲਾ ਰਿਹਾ ਹੈ ਤੇ ਤੇਰੇ ਝਾੜੂ ਦੇ ਵਿੱਚੋਂ ਕੋਈ ਸੰਗਤ, ਕੋਈ ਸਰੀਰ ਲੰਘ ਗਿਆ, ਛੱਤ ਤੂੰ ਗੁੱਸੇ ਹੋਏਗਾ। ਤੈਨੂੰ ਦਿੰਦਾ ਨਹੀਂ ਮੈਂ ਝਾੜੂ ਲਾ ਰਿਹਾ, ਤੂੰ ਪੋਚਾ ਲਾਇਆ, ਤੇਰੀ ਪੋਚੇ ਦੇ ਉੱਤੋਂ ਕੋਈ ਭਾਈ ਲੰਘ ਗਿਆ, ਪੈੜਾਂ ਕਰ ਗਿਆ, ਤੂੰ ਕਹੇਗਾ ਉਹ ਤੈਨੂੰ ਦਿੰਦਾ ਨਹੀਂ ਮੈਂ ਪੋਚਾ ਲਾਇਆ ਹੈ। ਇਹ ਪਤਾ ਕੀ ਹੈ ਕਮੀ ਕਾਹਦੀ ਹੈ? ਏਦਾਂ ਕਹਿਣ ਵਾਲੇ ਦੇ ਵਿੱਚ ਸਿਮਰਨ ਦੀ ਕਮੀ ਹੈ। ਆਖੋ ਸ਼੍ਰੀ
ਵਾਹ,
ਸਿਮਰਨ ਦੀ ਕਮੀ ਹੈ। ਤੇ ਜਿਹੜਾ ਕਹੇਗਾ ਝਾੜੂ ਲਾ ਰਿਹਾ ਹੈ, ਕੋਈ ਲੰਘ ਗਿਆ, ਉਹ ਲੰਘਦੇ ਨੂੰ ਵੇਖ ਕੇ ਵੀ ਨਿਕਲੇ ਸਤਨਾਮ ਸ਼੍ਰੀ। ਪੋਚਾ ਲਾ ਰਿਹਾ ਹੈ, ਪੋਚਾ ਲਾਉਂਦਿਆਂ ਕੋਈ ਪੈੜਾਂ ਕਰ ਗਿਆ, ਗੁੱਸੇ ਨਾ ਹੋਈ, ਤੇਰੇ ਅੰਦਰੋਂ ਆਵਾਜ਼ ਨਿਕਲਿਓ ਗੁਰੂ ਦਾ ਪਿਆਰਾ ਲੰਘਿਆ ਹੈ। ਮੈਂ ਪੋਚਾ ਫੇਰਿਆ, ਗੁਰੂ ਦਾ ਪਿਆਰਾ ਲੰਘਿਆ, ਸਮਝ ਲਓ ਇਸ ਦੇ ਅੰਦਰ ਸਿਮਰਨ ਦਾ ਕਿਨਕਾ ਹੈ। ਕੱਲੀ ਸੇਵਾ, ਰੁੱਖਾਪਨ, ਸਿਮਰਨ ਤੇ ਨਿਮਰਤਾ, ਠੀਕ ਹੈ। ਕਿਸੇ ਨੇ ਕਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਵਾ ਕਰਕੇ ਕੀ ਕਰਾਂਗੇ, ਸੇਵਾ ਕਰਕੇ ਕੀ ਮਿਲਦਾ ਹੈ? ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ
ਦਰਸ਼ਨ ਪਾਈ ਹੈ,
ਦਰਗਾਹ ਵਿੱਚ ਥਾਂ ਮਿਲੇਗੀ। ਕਹਿੰਦੇ ਜੀ ਸਿਮਰਨ ਕਰਕੇ, ਪਾਤਸ਼ਾਹ ਕਹਿੰਦੇ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ
ਠਾਉ,
ਤਾਂ ਵੀ ਦਰਗਾਹ। ਹੁਣ ਜਾਣਾ ਕਿਵੇਂ ਹੈ? ਦੋਵੇਂ ਖੰਭਾਂ ਨਾਲ ਉਡਾਰੀ ਵੱਜਣੀ ਹੈ। ਇਕੱਲਾ ਸਿਮਰਨ ਹੋਏਗਾ ਤੇ ਤੁਸੀਂ ਪਤਾ ਕੀ ਕਹੋਗੇ, ਮੈਂ ਅੱਜ ਦੋ ਪਾਠ ਸੁਖਮਣੀ ਦੇ ਕੀਤੇ, ਮੈਂ 10 ਪਾਠ ਜਪਜੀ ਦੇ ਕੀਤੇ, ਆਨੰਦਪੁਰ ਗਿਆ ਕਾਹਦੇ ਵਾਸਤੇ? ਯਾਤਰਾ ਕਰਨ ਵਾਸਤੇ, ਕੁਝ ਮਨ ਦਾ ਇਸ਼ਨਾਨ ਹੋ ਜੇ, ਠੀਕ ਹੈ। ਗਿਆ ਮੈਂ ਯਾਤਰਾ ਚੱਲਿਆ, ਜਦੋਂ ਯਾਤਰਾ ਤੋਂ ਆਇਆ ਬਾਹਰ ਖੜਕਾਇਆ ਦਰਵਾਜ਼ਾ ਖੋਲ, ਮੈਂ ਆ ਗਿਆ। ਉਹ ਮੈਂ ਤਾਂ ਗਈ ਨਹੀਂ ਤੇ ਯਾਤਰਾ ਕੀ ਗਿਆ ਫਿਰ? ਜਾਂਦਾ ਵੀ ਮੈਂ, ਆਉਂਦੀ ਵੀ ਮੈਂ, ਤੇ ਉੱਥੇ ਕੀ ਗਿਆ ਫਿਰ? ਜਿੱਥੇ ਤੂੰ ਨਹਾ ਕੇ ਆਇਆ ਉੱਥੇ ਕਾਹਦਾ ਇਸ਼ਨਾਨ ਕਰਾਇਆ? ਦਰਗਾਹ ਵਿੱਚ ਉਹ ਬੰਦੇ ਪ੍ਰਵਾਨੇ ਜਾਣਗੇ ਜਿਨ੍ਹਾਂ ਕੋਲ ਦੋਵੇਂ ਵਸਤੂਆਂ ਨੇ, ਸੇਵਾ ਤੇ ਸਿਮਰਨ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਇਹ ਦੋਵੇਂ ਚੀਜ਼ਾਂ ਨੇ, ਸੇਵਾ ਵੀ ਜ਼ਰੂਰੀ ਹੈ, ਸਿਮਰਨ ਵੀ ਜ਼ਰੂਰੀ ਹੈ। ਇੱਕ ਖੰਭ ਵਾਲਾ ਪੰਛੀ ਉੱਡਦਾ ਨਹੀਂ ਹੁੰਦਾ, ਡਿੱਗ ਪੈਂਦਾ ਹੈ। ਦੇਖ ਲਿਓ, ਦੋ ਖੰਭ ਹੋਣ, ਲੰਬੀ ਉਡਾਰੀ ਵੱਜਦੀ ਹੈ। ਖਾਲਸਾ ਜੀ, ਸੇਵਾ ਤੇ ਸਿਮਰਨ ਦੋ ਵਸਤੂਆਂ ਨੇ, ਦੋਵੇਂ ਸਰੀਰ ਔਰ ਇਸ ਮਨ ਤੇ ਤਨ ਵਾਸਤੇ ਲਾਜ਼ਮੀ ਨੇ। ਸਿਮਰਨ ਹੋਏਗਾ ਨਾ ਜਦੋਂ ਕੋਲ ਇਕੱਲਾ ਹੰਕਾਰੀ ਹੋ ਗਿਆ, ਮੈਂ ਇੰਨਾ ਭਜਨ ਕੀਤਾ, ਮੈਂ 8 ਘੰਟੇ ਚੌਂਕੜਾ ਲਾਇਆ, ਤੇ ਜਦੋਂ ਝਾੜੂ ਹੋਏਗਾ ਨਾ ਹੱਥ ਵਿੱਚ ਗੁਰੂ ਘਰ ਆ ਕੇ ਜੋੜੇ 'ਚ ਸੇਵਾ ਕਰੇਗਾ, ਲੰਗਰ ਵਰਤਾਏਗਾ, ਫਿਰ 5 ਪਾਠ ਭਾਵੇਂ ਜਪਜੀ ਸਾਹਿਬ ਦੇ ਕਰ, ਭਾਵੇਂ 10 ਪਾਠ ਜਪਜੀ ਦੇ ਕਰ, ਭਾਵੇਂ 2 ਪਾਠ ਸੁਖਮਣੀ ਦੇ ਕੀਤੇ ਹੋਣ, ਇਹ ਨਹੀਂ ਕਹੇਗਾ ਮੈਂ ਕੀਤੇ। ਜਦੋਂ ਸੇਵਾ ਕਰਦਾ ਹੋਏਗਾ ਤੇਰੇ ਅੰਦਰੋਂ ਆਵਾਜ਼ ਨਿਕਲੇਗੀ, ਮੇਰੇ ਗੁਰੂ ਨੇ ਕਿਰਪਾ ਕੀਤੀ। ਆਖੋ ਸਤਨਾਮ
ਵਾਹਿਗੁਰੂ।
ਉਹ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਠੀਕ ਹੈ। ਗਲਤ ਤਾਂ ਨਹੀਂ ਤੁਸੀਂ ਬੋਲਦੇ? ਨਹੀਂ, ਠੀਕ ਹੈ ਨਾ। ਹਾਂ, ਇਹ ਸੇਵਾ ਤੇ ਸਿਮਰਨ ਦੋ ਚੀਜ਼ਾਂ ਲਾਜ਼ਮੀ ਨੇ। ਇੱਕ ਖੰਭ ਨਾ ਹੋਵੇ, ਦੋਵੇਂ ਖੰਭ ਹੋਣ, ਮਹਾਂਪੁਰਖ ਪੜ੍ਹਦੇ ਨਾ ਧਾਰਨਾ, ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ। ਭਾਈ ਮੇਰੇ ਨਾਲ ਰੁੱਸ ਗਏ ਨੇ, ਮੈਨੂੰ ਇੰਜ ਲੱਗਦਾ ਵੀ ਭਾਈ ਬੋਲਦੇ ਨਹੀਂ ਹੈ, ਸਹੁੰ ਤਾਂ ਨਹੀਂ ਪਾਤੀ ਵੀ ਅਸੀਂ ਨਹੀਂ ਬੋਲਣਾ ਬਾਬਾ। ਤੁਸੀਂ ਵੀ ਬੋਲੋ। ਪਾਤਸ਼ਾਹ ਕਹਿੰਦੇ ਜਾ ਕੋ ਆਏ ਸੋਈ ਬਿਹਾਜੋ, ਜਿਹੜੇ ਕੰਮ ਨੂੰ ਆਏ ਆ ਉਹ ਕਰਕੇ ਜਾਓ। ਭੈਣਾਂ ਤਾਂ ਗੂੰਜਾਂ ਪਾ ਰਹੀਆਂ ਨੇ, ਪਰ ਭਾਈਆਂ ਨੂੰ ਬੇਨਤੀ ਹੈ, ਗਲੇ ਤੁਹਾਡੇ ਵੀ ਵੱਡੇ ਵੱਡੇ ਆ, ਐਡੇ ਐਡੇ ਗਲੇ ਆ, ਫਿਰ ਤੁਸੀਂ ਵੀ ਗੂੰਜਾਂ ਪਾ ਦਿਓ। ਮੈਚ ਹੁੰਦਾ ਨਾ, ਜਦੋਂ ਮੈਚ ਉਹ ਕਹਿੰਦੇ ਨੇ ਜਿੱਧਰੋਂ ਗੋਲ ਵੱਧ ਹੋ ਗਏ ਉਹ ਟੀਮ ਹਾਰ ਜਾਂਦੀ। ਮਾਈਕ ਨਾ ਲਾਈ ਭਾਈ, ਮੇਰੇ ਭਾਈਆਂ ਨੂੰ ਮੈਕ ਦੀ ਲੋੜ ਨਹੀਂ, ਇਹ ਗਲੇ ਹੀ ਬੜੇ ਤਕੜੇ ਨੇ, ਇਹ ਚਾਹੁਣ ਤੇ ਇਹਨਾਂ ਦੀ ਆਵਾਜ਼ ਇਸ ਮੈਕ ਵਿੱਚ ਦੀ ਸੁਣਾ ਸਕਦੇ ਨੇ, ਆਵਾਜ਼ ਕੱਢਣ ਤੇ ਭਾਈ ਫਿਰ ਆ ਜਾਓ, ਗੱਜ ਕੇ ਗੂੰਜਾਂ ਪਾਓ। ਮਹਾਰਾਜ ਕਹਿੰਦੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ, ਨਾਨਕ ਪੂਰਾ ਪਾਇਆ ਪੂਰੇ ਕੇ
ਗੁਣ ਗਾਓ।
ਫਿਰ ਪੂਰੇ ਦੇ ਗੁਣ ਗਾਉਣ ਲੱਗਿਆ ਕਿਉਂ ਸੰਗਦੇ ਹੋ? ਤੇ ਜਿਹੜਾ ਕਹੇਗਾ ਨਾ ਮੈਨੂੰ ਗਾਉਣਾ ਨਹੀਂ ਆਉਂਦਾ, ਗਾਉਂਦੇ ਸਾਰੇ ਹੋ, ਉਹ ਗੱਲ ਵੱਖਰੀ ਹੈ। ਕੋਈ ਬਾਥਰੂਮ 'ਚ ਕੁੰਡੀ ਲਾ ਕੇ ਗਾਉਂਦਾ ਤੇ ਕੋਈ ਟਰੈਕਟਰ 'ਤੇ ਗਾਉਂਦਾ, ਪੈਲੀ ਵਾਹੁੰਦਾ, ਪਰ ਗਾਉਂਦੇ ਤੁਸੀਂ ਜ਼ਰੂਰ ਹੋ, ਇਹ ਮੁੱਕਰ ਨਹੀਂ ਸਕਦੇ ਤੁਸੀਂ ਨਹੀਂ ਗਾਉਂਦੇ। ਤੇ ਭੈਣਾਂ ਤਾਂ 110% ਨਹੀਂ ਮੁੱਕਰ ਸਕਦੀਆਂ ਵੀ ਮੈਂ ਨਹੀਂ ਗਾਉਂਦੀ, ਇਹ ਤਾਂ 70-80 ਸਾਲਾਂ ਦੀ ਬੁੜੀ ਵੀ ਹੋਊਗੀ ਨਾ, ਜਿਹਦੇ ਮੂੰਹ 'ਚ ਦੰਦ ਵੀ ਨਹੀਂ ਹੋਣਗੇ, ਉਹ ਵੀ ਵਿਆਹ 'ਚ ਕਹੂਗੀ ਨਹੀਂ ਮੈਂ ਬੋਲੀ ਪਾਉਣੀ, ਉਹ ਵੀ ਕਹੂਗੀ ਮੈਂ ਬੋਲੀ ਪਾਵਾਂ। ਫਿਰ ਇੱਥੇ ਵੀ ਪਾਓ, ਗੱਜ ਕੇ ਗੂੰਜਾਂ ਪਾਓ, ਭਾਈਆਂ ਦੀ ਆਵਾਜ਼ ਤੇ ਮਾਈਆਂ ਦੀ ਆਵਾਜ਼। ਵੇਖਣਾ ਇਹ ਹੈ ਵੀ ਜਿੱਧਰੋਂ ਆਵਾਜ਼ ਜ਼ਿਆਦੇ ਵੀ ਇਹ ਜਿੱਤ ਗਏ, ਜਿੱਧਰੋਂ ਆਵਾਜ਼ ਘੱਟ ਰਹਿ ਗਈ ਉਹ ਹਾਰ ਜਾਣਗੇ। ਗੁਰੂ ਸਾਡਾ ਜਾਮਨ ਹੈ, ਮਹਾਂਪੁਰਖ ਸਾਡੇ ਇਹ ਫੈਸਲਾ ਦੇਣਗੇ। ਠੀਕ ਹੈ ਜੀ, ਹੁਣ ਗੱਜ ਕੇ ਭਾਈ ਲਾਜ ਰੱਖ ਲਿਓ ਹੁਣ, ਠੀਕ ਹੈ।
ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰ ਦੇ
ਕਰਦੇ ਮਾਈਕ ਮਾਈਆਂ ਵਾਲਾ।
ਸੇਵਾ ਤੇ ਸਿਮਰਨ ਦੋਵੇਂ, ਸੇਵਾ ਤੇ ਸਿਮਰਨ ਦੋਵੇਂ, ਸੇਵਾ ਤੇ ਸਿਮਰਨ ਦੋਵੇਂ, ਸੇਵਾ ਤੇ ਬੰਦੇ
ਸਿਮਰਨ ਨੇ ਤਾਰਨਾ ਹੈ। ਝੱਖ ਮਾਰਾਂ ਗੱਲਾਂ ਕਰਨ, ਵਿਚਾਰਾਂ ਨਾਲ ਗੱਲ ਨਹੀਂ ਬਣਨੀ। ਤੇਰੇ ਕੋਲ ਸੇਵਾ ਤੇ ਸਿਮਰਨ ਦੀ ਪੂੰਜੀ ਹੈ, ਮਾਰੋ ਝਾਤੀ। ਆਪਣੜੇ ਗਰੀਬਾਨ ਮੈਂ ਸਿਰ ਨੀਵਾਂ
ਕਰ ਦੇਖ,
ਆਪਣੇ ਅੰਦਰ ਵੇਖ, ਸੇਵਾ ਤੇ ਸਿਮਰਨ ਹੈ ਕਿਤੇ ਕਿ ਖਾਲੀ ਹੈ? ਬਾਬਾ ਈਸ਼ਰ ਸਿੰਘ ਜੀ ਕਿਹਾ ਕਰਦੇ ਨਾਨਕ ਸਰਵਾਲੇ, ਕਹਿੰਦੇ ਹਰ ਗੁਰਸਿੱਖ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਜਾਪ ਕਰੇ, ਤੇ ਜਾਪ ਕਰਨ ਤੋਂ ਬਾਅਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਜਿੰਨੇ ਕੰਮ ਕੀਤੇ ਆ ਉਹਨਾਂ ਨੂੰ ਧਿਆਨ ਵਿੱਚ ਲਿਆਵੇ। ਬਾਬਾ ਜੀ ਤਾਂ ਇੱਥੋਂ ਤੱਕ ਕਹਿੰਦੇ ਸੀ ਵੀ ਉਹਨਾਂ ਨੂੰ ਕਾਗਜ਼ 'ਤੇ ਲਿਖੇ ਚੰਗੇ ਕੰਮ ਜਿਹੜੇ ਕੀਤੇ ਇੱਕ ਪਾਸੇ, ਮਾੜੇ ਕੰਮ ਕੀਤੇ ਇੱਕ ਪਾਸੇ, ਸੱਚ ਬੋਲਿਆ ਇੱਕ ਪਾਸੇ ਤੇ ਝੂਠ ਤੋਲਿਆ ਇੱਕ ਪਾਸੇ। ਤੇ ਮਹਾਂਪੁਰ ਕਹਿੰਦੇ ਉਹ ਰਾਤ ਨੂੰ ਸੌਣ ਲੱਗਿਆ ਗੁਰਸਿੱਖਾ ਕੀਰਤਨ ਸੋਹਲੇ ਦਾ ਪਾਠ ਕਰੀ ਤੇ ਪਾਠ ਕਰਕੇ ਆਪਣੇ ਚੰਗੇ ਮਾੜੇ ਕਰਮਾਂ ਨੂੰ ਧਿਆਨ ਵਿੱਚ ਰੱਖੀ ਤੇ ਜਿਹੜੇ ਚੰਗੇ ਹੋਏ ਉਹਨਾਂ ਕਰਕੇ ਸ਼ੁਕਰਾਨਾ ਕਰੀ, ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਜਿਹੜੇ ਮਾੜੇ ਹੋਏ ਨੇ ਉਹਨਾਂ ਕਰਕੇ ਦੋ ਹੰਝੂ ਵਹਾਈ ਨੇਤਰਾਂ ਵਿੱਚੋਂ ਪਛੋਤਾਵੇ ਦੇ ਮਾਲਕਾ ਬਖਸ਼ੀ ਰੱਖੀ। ਅੱਜ ਤਾਂ ਇਹ ਕੰਮ ਹੋਏ ਪਰ ਕੱਲ੍ਹ ਨਾ ਹੋਣ, ਕੱਲ੍ਹ ਨਾ ਹੋਣ, ਅੱਜ ਹੋ ਗਏ ਕੱਲ੍ਹ ਤੋਂ ਇਹ ਗੱਲ ਨਾ ਹੋਵੇ। ਐਸਾ ਜੀਵਨ ਐਸਾ ਪਿਆਰ ਸਿੱਖੋ ਸਾਡੇ ਅੰਦਰ ਹੋ ਜਾਏ, ਸਾਡੇ ਅੰਦਰ ਪ੍ਰੀਤ ਪੈਦਾ ਹੋ ਜਾਏ, ਸਾਡੇ ਅੰਦਰ ਪਿਆਰ ਪੈਦਾ ਹੋ ਜਾਏ, ਸਾਡੇ ਅੰਦਰ ਭਰੋਸਾ ਪੈਦਾ ਹੋ ਜਾਏ, ਪ੍ਰਤੀਤ ਆ ਜਾਏ ਇਹ ਮੇਰਾ ਗੁਰੂ ਹੈ, ਇਸ ਗੁਰੂ ਨੇ ਤਾਰਨਾ ਹੈ। ਆ ਮੀਂਹ ਪੈਂਦੇ ਨੇ, ਭਮੱਕੜ ਆਉਂਦੇ ਆ ਲਾਈਟਾਂ ਨੂੰ, ਅਤੇ ਹਾਲ ਦੇ ਵਿੱਚ ਬੈਠੇ ਹਾਂ, ਜੇ ਕਿਤੇ ਇਹ ਮੂਵੀ ਦੀ ਲਾਈਟ ਬਾਹਰ ਲੱਗੀ ਹੋਵੇ ਤੇ ਮੇਰਾ ਖਿਆਲ ਹੈ ਮੂਵੀ ਵਾਲੇ ਨੂੰ ਖੜਨ ਨੂੰ ਥਾਂ ਨਾ ਲੱਭੇ, ਇੰਨੇ ਭਮੱਕੜ ਆਉਣ ਉੱਥੇ, ਇੰਨੇ ਪਤੰਗੇ ਆ ਜਾਣ। ਇੱਕ ਪਤੰਗਾ ਆਇਆ, ਖੰਭ ਸੜ ਗਏ, ਮਰ ਕੇ ਡਿੱਗ ਪਿਆ। ਦੂਜੇ ਨੇ ਦੇਖਿਆ ਮੇਰਾ ਸਾਥੀ ਮਰ ਗਿਆ, ਖੰਭ ਸੜ ਗਏ। ਉਹ ਖਾਲਸਾ ਜੀ ਉਹ ਫੇਰ ਵੀ ਆਇਆ, ਉਹ ਫੇਰ ਵੀ ਆਇਆ। ਉਹ ਪਤੰਗੇ ਨੂੰ ਪਤਾ ਹੈ ਮੈਂ ਦੀਵੇ ਕੋਲ ਜਾਵਾਂਗਾ, ਲਾਈਟ ਕੋਲੇ ਜਾਵਾਂਗਾ, ਇਹਨੇ ਮੈਨੂੰ ਸਾੜ ਦੇਣਾ, ਮੈਨੂੰ ਮਾਰ ਦੇਣਾ। ਇੱਥੇ ਗੁਰਸਿੱਖ ਨੂੰ ਵੀ ਪਤਾ ਹੈ ਜੇ ਮੈਂ ਗੁਰੂ ਕੋਲੇ ਗਿਆ ਉਹਨੇ ਮੈਨੂੰ ਤਾਰ ਦੇਣਾ। ਆਖੋ ਸ਼੍ਰੀ ਪਤੰਗੇ ਨੂੰ ਪਤਾ ਹੈ ਇਸ ਦੀਵੇ ਨੇ ਇਸ ਲਾਈਟ ਨੇ ਮੈਨੂੰ ਸਾੜ ਕੇ ਮਾਰ ਦੇਣਾ ਹੈ। ਉਹ ਪਤੰਗਾ ਫੇਰ ਵੀ ਆਉਂਦਾ ਹੈ, ਗੁਰਸਿੱਖ ਨੂੰ ਪਤਾ ਗੁਰੂ ਨੇ ਮੈਨੂੰ ਤਾਰ ਦੇਣਾ, ਗੁਰਸਿੱਖ ਫੇਰ ਵੀ ਨਹੀਂ ਆਉਂਦਾ। ਫਿਰ ਸਾਡੇ ਨਾਲੋਂ ਪਤੰਗੇ ਚੰਗੇ ਆ, ਹੈ ਜੀ ਪਤੰਗੇ ਚੰਗੇ ਹੋਏ ਜਿਨ੍ਹਾਂ ਨੂੰ ਪਤਾ ਵੀ ਇਹ ਮਰ ਜਾਣਾ ਪਰ ਫੇਰ ਵੀ ਆਏ, ਇੱਥੇ ਪਤਾ ਵੀ ਤਰ ਜਾਵਾਂਗੇ, ਇਹ ਫੇਰ ਵੀ ਨਹੀਂ ਆਇਆ। ਵੈਰੀ ਵੈਰੀ ਬੈਡ ਲੱਕ, ਵੈਰੀ ਵੈਰੀ ਬੈਡ ਲੱਕ। ਇਦੂ ਮਾੜੇ ਕਰਮ, ਉਹ ਕੋਲੇ ਦਰਿਆ ਵਗਦਾ ਹੋਵੇ, ਕੋਲੇ ਗੰਗਾ ਵਗਦੀ ਹੋਵੇ, ਅਸੀਂ ਪਿਆਸੇ ਰਹਿ ਜਾਈਏ, ਉਹ ਪਿਆਰਿਓ ਉੱਠੋਗੇ ਤੇ ਪਾਣੀ ਕੋਲ ਜਾਣਾ ਹੀ ਪਏਗਾ, ਫਿਰ ਪਿਆਸ ਬੁਝੇਗੀ, ਗੁਰੂ ਕੋਲ ਆਉਣਾ ਹੀ ਪਏਗਾ। ਕਈ ਪਤਾ ਕੀ ਕਹਿਣਗੇ, ਬਹੁਤੇ ਕੱਟੜਵਾਦੀ ਜਿਹੜੇ, ਬਾਬਾ ਜੀ ਅਸੀਂ ਤਾਂ ਘਰੇ ਬੈਠੇ ਕੀਰਤਨ ਸੁਣ ਲੈਂਦੇ, ਅਸੀਂ ਨਹੀਂ ਜਾਂਦੇ ਗੁਰਦੁਆਰੇ। ਨਾ ਜਾਓ, ਤੁਸੀਂ ਨਾ ਆਓਗੇ ਕਿਹੜਾ ਗੁਰਦੁਆਰਾ ਨਹੀਂ ਚੱਲਣਾ, ਤਾਂ ਗੁਰੂ ਦਾ ਘਰ ਹੈ ਚੱਲੀ ਜਾਏਗਾ, ਤੁਸੀਂ ਨਾ ਆਓ। ਪਰ ਮੈਂ ਉਹਨਾਂ ਨੂੰ ਇਹ ਜਵਾਬ ਦਿੰਦਾ ਹੁੰਦਾ, ਤੁਸੀਂ ਨਾ ਆਓ, ਘਰ ਬਹਿ ਕੇ ਕੀ ਕਰਦੇ ਹੋ, ਟੀ ਵੀ ਵੇਖ ਲਈਦਾ, ਕੀਰਤਨ ਸੁਣ ਲਈਦਾ, ਪਾਠ ਕਰ ਲਈਦਾ, ਘਰੋਂ ਹੀ ਮੱਥਾ ਟੇਕ ਲਈਦਾ, ਟੇਕੋ। ਪਰ ਇੱਕ ਬਚਨ ਬਾਬਾ ਆਨੰਦ ਸਿੰਘ ਦਾ ਯਾਦ ਰੱਖਿਓ, ਬਾਬਾ ਆਨੰਦ ਸਿੰਘ ਜੀ ਕਹਿੰਦੇ ਬੱਚੇ ਸਾਰੇ ਮਾਂ ਪਿਓ ਨੂੰ ਪਿਆਰੇ ਲੱਗਦੇ ਨੇ, ਸਾਰੇ ਮਾਤਾ ਪਿਤਾ ਨੂੰ ਬੱਚੇ ਭੋਲੇ ਨੇ, ਪਿਆਰੇ ਨੇ, ਚੰਗੇ ਨੇ, ਪਰ ਸਭ ਤੋਂ ਜ਼ਿਆਦਾ ਪਿਆਰ ਉਸ ਬੱਚੇ ਦਾ ਹੁੰਦਾ ਉਹ ਜਿਹੜਾ ਗੋਦੀ ਵਿੱਚ ਖੇਡੇ, ਠੀਕ ਹੈ। ਉਹ ਬੱਚਾ ਸਭ ਤੋਂ ਪਿਆਰਾ ਹੈ ਜਿਹੜਾ ਗੋਦ ਵਿੱਚ ਹੈ। ਉਹ ਸਿੱਖੋ ਸਭ ਚੰਗੇ ਆ, ਘਰ ਬੈਠੇ ਵੀ ਤੁਸੀਂ ਚੰਗੇ ਹੋ, ਮੈਂ ਮਾੜਾ ਨਹੀਂ ਕਹਿੰਦਾ, ਪਰ ਬਹੁਤਾ ਪਿਆਰ ਲੈਣਾ ਤੇ ਗੋਦ ਵਿੱਚ ਆਉਣਾ ਹੀ ਪਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕੀ ਹੈ, ਗੁਰੂ ਕੀ ਗੋਦ। ਕਿੱਥੇ ਬੈਠੇ ਹੋ, ਸਾਰੇ ਬੋਲੋ ਕਿੱਥੇ ਬੈਠੇ ਹੋ, ਗੁਰੂ ਕੀ
ਗੋਦ,
ਗੋਦ ਵਿੱਚ। ਫਿਰ ਗੋਦੀ ਵਿੱਚ ਬੈਠਾ ਤਾਂ ਜੋ ਮਰਜ਼ੀ ਲੈ ਲਓ, ਗੋਦੀ ਵਿੱਚ ਬੈਠਾ ਜਿਹੜਾ ਕੁਝ ਮਰਜ਼ੀ ਮੰਗ, ਤੂੰ ਬੈਠਾ ਤੂੰ ਮੰਗ ਕਿ ਮਹਾਰਾਜ ਮੈਨੂੰ ਇਹ ਚਾਹੀਦਾ, ਬਾਪੂ ਮੈਨੂੰ ਆਹ ਚਾਹੀਦਾ, ਬਾਪੂ ਮੈਨੂੰ ਆਹ ਕੁਝ ਦੇ ਦਿਓ, ਕਿਉਂ ਨਹੀਂ ਮਿਲੇਗਾ। ਜੇ ਗੋਦ ਵਿੱਚ ਬੈਠਾ ਨਾ ਮਨ ਕਰਕੇ ਫਿਰ ਆਨੰਦ ਵੀ ਹੈ। ਬਾਬਾ ਜੀ ਕਹਿੰਦੇ ਜਦੋਂ ਤੂੰ ਮੱਥਾ ਟੇਕਣਾ, ਤੂੰ ਮੱਥਾ ਟੇਕਦਾ ਨਾ ਜਦੋਂ ਸਿਰ ਨਵਾਉਣਾ, ਇਹ ਨਾ ਕਿਹਾ ਕਰ ਮੈਨੂੰ ਕਾਰ ਦੇ ਦਿਓ, ਮੈਨੂੰ ਗੱਡੀ ਦੇ ਦਿਓ, ਮੈਨੂੰ ਕੋਠੀ ਦੇ ਦਿਓ, ਮੈਨੂੰ ਖੇਤ ਦੇ ਦਿਓ, ਮੈਨੂੰ ਪੈਸਾ ਦੇ ਦਿਓ। ਕਹਿੰਦੇ ਨਾ ਇੱਕ ਵਾਰ ਲਕਸ਼ਮੀ ਦੀ ਤੇ ਭਗਵਾਨ ਦੀ ਜਿੱਦ ਹੋ ਗਈ, ਜਿੱਦ ਰੱਬ ਦੀ ਤੇ ਲਕਸ਼ਮੀ ਦੀ ਪੈਸੇ ਦੀ। ਲਕਸ਼ਮੀ ਕਹਿੰਦੀ ਮੈਂ ਵੱਡੀ, ਰੱਬ ਕਹਿੰਦਾ ਮੈਂ ਵੱਡਾ। ਹੈ ਜੀ, ਰੱਬ ਕਹਿੰਦਾ ਮੈਂ ਵੱਡਾ, ਲਕਸ਼ਮੀ ਕਹਿੰਦੀ ਮੈਂ ਵੱਡੀ। ਹੁਣ ਗੁਰਮੁਖੋ, ਰੱਬ ਕਹਿੰਦਾ ਵੀ ਮੰਨੀਏ ਕਿਵੇਂ, ਸਾਡੀ ਲੜਾਈ ਤਾਂ ਮੁੱਕਦੀ ਨਹੀਂ। ਨਿੱਤ ਤੂੰ ਕਹਿੰਦੀ ਆ ਮੈਂ ਵੱਡੀ, ਨਿੱਤ ਮੈਂ ਕਹਿੰਦਾ ਮੈਂ ਵੱਡਾ, ਤੇ ਲੜਾਈ ਮੁੱਕੇਗੀ ਕਿਵੇਂ? ਲਕਸ਼ਮੀ ਕਹਿੰਦੀ ਗੱਲ ਸੁਣ, ਜਿਹੜੇ ਵੀ ਤੇਰੇ ਕੋਲ ਆਉਂਦੇ ਨੇ ਉਹ ਮੱਥਾ ਤੈਨੂੰ ਜ਼ਰੂਰ ਟੇਕਦੇ ਨੇ, ਪਰ ਮੰਗਦੇ ਮੈਨੂੰ ਹੀ ਨੇ। ਲਕਸ਼ਮੀ ਕਹਿੰਦੀ ਜਿਹੜੇ ਤੇਰੇ ਕੋਲ ਆਉਂਦੇ ਨੇ ਉਹ ਮੱਥਾ ਜ਼ਰੂਰ ਤੈਨੂੰ ਟੇਕਦੇ ਨੇ, ਪਰ ਮੰਗਦੇ ਸਿਰਫ ਮੈਨੂੰ ਨੇ। ਰੱਬ ਕਹਿੰਦਾ ਇਹ ਕਿਵੇਂ? ਕਹਿੰਦਾ ਪ੍ਰੈਕਟੀਕਲ ਕਰੀਏ, ਦੇਖ ਲਈਏ। ਕਹਿੰਦੇ ਰੱਬ ਇੱਕ ਸਾਧ ਬਣ ਗਿਆ, ਤੇ ਸਾਧੂ ਬਣ ਕੇ ਨਾ ਕਿਸੇ ਗਲੀ ਵਿੱਚ ਦੀ ਲੰਘਦਾ ਹੈ, ਤੇ ਇੱਕ ਸੇਠ ਨੇ ਦਰਵਾਜ਼ਾ ਖੋਲ੍ਹਿਆ, ਜਦੋਂ ਦੇਖਿਆ ਸੰਤ ਆ ਰਹੇ ਹੈ, ਕਹਿੰਦਾ ਜੀ ਆਇਆਂ ਨੂੰ, ਬਾਬਾ ਜੀ ਆਓ, ਮੱਥਾ ਟੇਕਿਆ, ਪੈਰ ਧੋਤੇ, ਘਰ ਲੈ ਗਿਆ, ਸੋਹਣੀ ਵਿਛਾਈ ਕੀਤੀ, ਬਿਠਾਇਆ। ਤੇ ਸੰਤ ਕਹਿੰਦੇ ਪਾਣੀ, ਕਹਿੰਦੇ ਪਾਣੀ ਲਿਆ, ਪਾਣੀ ਲਿਆ ਭਗਤਾ। ਕਹਿੰਦੇ ਜਦੋਂ ਪਾਣੀ ਮੰਗਿਆ ਨਾ ਸੰਤਾਂ ਨੇ, ਤੇ ਉਧਰੋਂ ਬਾਹਰੋਂ ਲਕਸ਼ਮੀ ਇੱਕ ਰਾਣੀ ਬਣ ਕੇ ਆ ਗਈ, ਰਾਣੀ, ਤੇ ਉਹਨੇ ਵੀ ਕਹਿਤਾ ਪਾਣੀ। ਉਧਰੋਂ ਤਾਂ ਰੱਬ ਸਾਧੂ ਬਣ ਕੇ ਆਇਆ, ਉਹ ਕਹਿੰਦਾ ਪਾਣੀ, ਉਦੋਂ ਲਕਸ਼ਮੀ ਇੱਕ ਰਾਣੀ ਬਣ ਕੇ ਆ ਗਈ, ਉਹ ਵੀ ਕਹਿੰਦੀ ਪਾਣੀ। ਸੇਠ ਜੀ ਵਿੱਚ ਖਲੋਤੇ, ਕਦੇ ਇੱਧਰੋਂ ਪਾਣੀ, ਕਦੇ ਇੱਧਰੋਂ ਪਾਣੀ। ਕਹਿੰਦੇ ਹੁਣ ਕਿੱਧਰ ਨੂੰ ਜਾਵਾਂ? ਜਦੋਂ ਦੇਖਿਆ ਵੀ ਸਾਧ ਤਾਂ ਬਸ ਚੋਲਾ ਤੇ ਕਸ਼ਹਿਰਾ ਤੇ ਪੱਗ ਹੈ, ਹੋਰ ਕੀ ਹੈ? ਕਹਿੰਦੇ ਇਹ ਗਹਿਣਿਆਂ ਨਾਲ ਲੱਦੀ ਹੈ, ਇਹਦੇ ਕੋਲ ਚੱਲ। ਉਹ ਲਕਸ਼ਮੀ ਕੋਲ ਪਾਣੀ ਲੈ ਗਿਆ, ਕਹਿੰਦਾ ਲੈ ਮਾਤਾ ਪਾਣੀ। ਉਹਨੇ ਕੱਢਿਆ ਆਪਣੇ ਝੋਲੇ ਚੋਂ ਗਲਾਸ, ਤੇ ਗਲਾਸ ਸੀ ਸੋਨੇ ਦਾ। ਕਹਿੰਦੀ ਇਹ ਚ ਪਾ ਦੇ। ਕਹਿੰਦਾ ਕਮਾਲ ਹੋ ਗਈ, ਸੋਨੇ ਦੇ ਗਲਾਸ ਚ ਪਾਣੀ। ਜਦੋਂ ਪਾਣੀ ਪਾਇਆ, ਲਕਸ਼ਮੀ ਨੇ ਪਾਣੀ ਪੀਤਾ, ਤੇ ਗਲਾਸ ਵਗਾ ਕੇ ਮਾਰਿਆ ਸੋਨੇ ਦਾ। ਲਾਲਾ ਭੱਜ ਕੇ ਗਲਾਸ ਨੂੰ ਪੈ ਗਿਆ। ਉਹ ਕਹਿੰਦੀ ਮੇਰੀ ਆਦਤ ਹੈ, ਜਿੰਨੀ ਵਾਰੀ ਵੀ ਪਾਣੀ ਪੀਨੀ ਆ, ਸੋਨੇ ਦੇ ਭਾਂਡੇ ਚ ਪੀਨੀ ਆ, ਉਨੀ ਵਾਰੀ ਸੁੱਟਦੀ ਆ। ਕਹਿੰਦਾ ਰਾਣੀ ਜੀ ਮੇਰੇ ਘਰ ਮਹੀਨਾ ਰਹੋ। ਮੇਰੇ ਘਰ ਮਹੀਨਾ ਲਓ। ਕਹਿੰਦੀ ਜੀ ਇਦੋਂ ਅੱਗੇ ਹੋਰ ਵੀ ਕੁਝ ਹੈ, ਪਤਾ ਕੀ ਕਹਿੰਦਾ? ਕਹਿੰਦਾ ਮੈਂ ਪਾਣੀ ਵੀ ਪਿਆਵਾਂਗਾ ਤੇ ਲੰਗਰ ਵੀ ਛਕਾਵਾਂਗਾ। ਜਦੋਂ ਰਾਣੀ ਆਈ ਤੇ ਉਧਰ ਸੰਤ ਬੈਠੇ, ਉਹ ਕਹਿੰਦੇ ਪਾਣੀ ਲਿਆ ਭਗਤਾ ਪਾਣੀ। ਤੇ ਉਹ ਰਾਣੀ ਕਹਿੰਦੀ ਇਹ ਕੌਣ ਹੈ? ਕਹਿੰਦੀ ਸੰਤ ਹੈ। ਕਹਿੰਦੀ ਮੈਂ ਤਾਂ ਇਸੇ ਕਮਰੇ 'ਚ ਹੀ ਬਹਿਣਾ ਹੈ। ਸੰਤਾਂ ਨੂੰ ਕਹਿੰਦਾ ਬਾਬਾ ਜੀ ਕਿਨਾਰਾ ਕਰੋ, ਗਲੀ ਪਾਓ। ਬਾਬੇ ਕਹਿੰਦੇ ਕਮਾਲ ਦਾ ਬੰਦਾ ਯਾਰ, ਉਹ ਸੰਤਾਂ ਦੀ ਸੇਵਾ ਲੋਕ ਲੱਭਦੇ ਨੇ, ਤੂੰ ਘਰੋਂ ਕੱਢਣ ਡਿਆ ਹੈ, ਤੂੰ ਪਾਣੀ ਤਾਂ ਪਿਆ ਦੇ। ਰਾਣੀ ਕਹਿੰਦੀ ਮੈਂ ਤਾਂ ਜਿੱਥੇ ਸਾਧ ਬੈਠਾ ਇੱਥੇ ਪਲੰਘਾ ਡਾਉਣਾ। ਉਹ ਬਸ ਆਪਸ ਮੈਂ ਜਦਾਈ ਸੀ ਨਾ, ਉਹ ਕਹਿੰਦੀ ਮੈਂ ਵੱਡੀ, ਉਹ ਕਹਿੰਦਾ ਮੈਂ ਵੱਡਾ। ਕਹਿੰਦੇ ਸਾਧੂ ਜਾਂਦਾ ਜਾਂਦਾ ਪਤਾ ਕੀ ਕਹਿ ਗਿਆ? ਸਾਧੂ ਜਾਂਦਾ ਜਾਂਦਾ ਕਹਿ ਗਿਆ ਹਾਂ ਮੈਂ ਰੱਬ, ਇਹ ਹੈ ਲਕਸ਼ਮੀ। ਪਰ ਲਕਸ਼ਮੀ ਵੀ ਉੱਥੇ ਆਈ ਜਿੱਥੇ ਸਾਧੂ ਆਏ ਚੱਲ ਕੇ। ਉਹ ਲਕਸ਼ਮੀ ਵੀ ਉੱਥੇ ਆਈ ਉਹ ਜਿੱਥੇ ਸੰਤ ਆ ਗਏ। ਜਿੱਥੇ ਸੰਤਾਂ ਦੀ ਸੇਵਾ ਨਹੀਂ ਆਈ ਉੱਥੇ ਲਕਸ਼ਮੀ ਵੀ ਨਹੀਂ ਆ ਸਕਦੀ। ਕੀ ਕੰਮ? ਇੱਕ ਆਪਣੇ ਵਰਗਾ ਸੀ, ਸੰਤ ਆ ਗਏ ਘਰੇ, ਲੰਗਰ ਛਕਾਇਆ, ਸੰਤਾਂ ਨੇ ਲੰਗਰ ਪਾਣੀ ਛਕਿਆ। ਉਹ ਕਹਿੰਦੇ ਹੱਥ ਧਵਾ ਦਿਓ। ਸਾਰਾ ਟੱਬਰ ਕੋਠੇ ਤੇ ਖੜ ਗਿਆ ਜਾ ਕੇ। ਸੰਤਾਂ ਨੂੰ ਰੋਟੀ ਦੇ ਕੇ ਸਾਰਾ ਟੱਬਰ ਛੱਤ ਤੇ ਖੜ ਗਿਆ। ਸੰਤ ਕਹਿੰਦੇ ਹੱਥ ਧਵਾ ਦਿਓ, ਕੋਈ ਨਾ ਸੁਣੇ। ਅੱਧਾ ਘੰਟਾ ਘੰਟਾ ਲੰਘਿਆ, ਜਦੋਂ ਸਾਰੇ ਥੱਲੇ ਉਤਰੇ ਕਹਿੰਦੇ ਹੱਥ ਧਵਾ ਦਿਓ। ਕਹਿੰਦੇ ਬਾਬਾ ਜੀ, ਕਹਿੰਦੇ ਮੈਨੂੰ ਘੰਟਾ ਹੋ ਗਿਆ ਆਵਾਜ਼ਾਂ ਮਾਰਦਿਆਂ, ਤੁਸੀਂ ਕਿੱਥੇ ਗਏ ਸੀ? ਕਹਿੰਦੇ ਅਸੀਂ ਬਾਬਾ ਜੀ, ਸੱਚੀ ਗੱਲ ਤਾਂ ਇਹ ਹੈ, ਸੁਣਿਆ ਸੀ ਵੀ ਸੰਤਾਂ ਦੀ ਸੇਵਾ ਕਰੀਏ ਤੇ ਲੱਛਮੀ ਉਤਰਦੀ ਹੈ, ਤਾਂ ਲੱਛਮੀ ਨੂੰ ਉਡੀਕਦੇ ਸੀ ਵੀ ਛੱਤ ਤੋਂ ਲੱਛਮੀ ਉਤਰੇਗੀ। ਸੇਵਾ ਇਹੋ ਜੀ ਸੇਵਾ ਪਰਵਾਹ ਨਹੀਂ ਜੇ, ਸੇਵਾ ਕਰੋ ਪਰ ਉਹਦੇ ਅੰਦਰ ਨਿਸ਼ਕਾਮਤਾ ਹੋਵੇ। ਉਹਦੇ ਅੰਦਰ ਇਹ ਨਾ ਹੋਵੇ ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ ਹੈ। ਉਹ ਗੁਰੂ ਤੋਂ ਮੰਗਣਾ ਹੈ ਤੇ ਪਤਾ ਕੀ ਮੰਗੋ? ਕਿਰਪਾ ਕਰਕੇ ਜੀ ਨਾਮ ਦੇ ਦਿਓ, ਕਿਰਪਾ ਕਰਕੇ ਜੀ ਨਾਮ। ਕਿਰਪਾ ਕਰਕੇ ਜੀ ਨਾਮ ਦੇ ਦਿਓ, ਕਿਰਪਾ ਕਰਕੇ ਜੀ ਨਾਮ ਦੇ ਦਿਓ। ਕਿਰਪਾ ਕਰ ਰਹੀ ਆ ਭੈਣਾਂ, ਗੁਰੂ ਤੋਂ ਕਿਰਪਾ ਕਰਕੇ ਨਾਮ ਲੈਣ, ਤੁਹਾਡੇ ਤੋਂ ਕਿਰਪਾ ਕਰਕੇ ਆਵਾਜ਼, ਕੀਰਤਨ, ਹਰ ਜਸ, ਗੁਰੂ ਦੇ ਗੁਣ ਗਾਈਏ। ਦੇਖੋ ਬਾਬਾ ਜੀ ਕਿੰਨੇ ਖੁਸ਼। ਬਾਬਾ ਸ਼ਮਸ਼ੇਰ ਸਿੰਘ ਜੀ ਕਹਿੰਦੇ ਜੀ ਸਾਡੇ ਮੁੰਡੇ ਚਿਮਟੇ ਤੇ ਢੋਲਕੀ ਵਜਾਉਣਗੇ, ਤੁਸੀਂ ਦੱਬ ਕੇ ਧਾਰਨਾ ਪੜੋ। ਆਓ ਗੁਰਮੁਖੋ, ਸਾਡੇ ਗੁਰੂਆਂ ਦਾ ਹੁਕਮ ਕੀ ਹੈ? ਹਰ ਗੁਰਸਿੱਖ ਆਪਣੇ ਸਵਾਸਾਂ ਵਿੱਚੋਂ, ਆਪਣੀ ਕਮਾਈ ਵਿੱਚੋਂ ਦਸਵੰਦ ਕੱਢੇ। ਕਈ ਕਹਿਣਗੇ ਬਾਬਾ ਜੀ ਕਮਾਈ ਬੜੀ ਹੈ ਤੇ ਪਰ ਪਤਾ ਨਹੀਂ ਲੱਗਦਾ ਜਾਂਦੀ ਕਿੱਧਰ ਹੈ। ਸਾਡੇ ਸੰਤ ਨਾ ਲੂਲੋਂ ਵਾਲੇ ਬਾਹਰ ਜਾ ਵੜੇ ਅਮੈਰੀਕਾ, ਤੇ ਉਹਨਾਂ ਨੂੰ ਕੀਰਤਨ ਦੇ ਭੋਗ ਤੋਂ ਮਗਰੋਂ ਇੱਕ ਬੀਬੀ ਕਹਿੰਦੀ, ਕਹਿੰਦੀ ਬਾਬਾ ਜੀ ਘਰੇ ਚਰਨ ਪਾਓ, ਚਰਨ ਭੇਜੋ ਘਰੇ, ਸਾਡੇ ਘਰੇ ਚਰਨ ਆਉਣ ਤੁਹਾਡੇ। ਮਹਾਂਪੁਰ ਕਹਿੰਦੇ ਇਕੱਲੇ ਚਰਨ ਤਾਂ ਨਹੀਂ ਜਾਣਗੇ, ਬਾਬਾ ਵੀ ਨਾਲ ਹੀ ਜਾਊ। ਕਹਿੰਦੀ ਸੱਤ ਬਚਨ ਬਾਬਾ ਜੀ, ਕਹਿੰਦੇ ਬਾਬਾ ਜੀ ਘਰੇ ਗਏ, ਚਰਨ ਪਾਏ, ਪ੍ਰਸ਼ਾਦਾ ਪਾਣੀ ਛਕਿਆ, ਟੌਰ ਨਾਲ ਬੈਠੇ। ਮਾਤਾ ਕਹਿੰਦੀ ਬਾਬਾ ਜੀ ਜਿਵੇਂ ਸਾਡੀਆਂ ਬੀਬੀਆਂ ਕਰਦੀਆਂ, ਬੜੀਆਂ ਨਿਮਾਣੀਆਂ ਜੀਆਂ ਹੋ ਜਾਂਦੀਆਂ, ਫਿਰ ਭੋਲਾ ਜਿਹਾ ਆਵਾਜ਼ ਕੱਢ ਕੇ ਕਹਿਣਗੀਆਂ, ਬਾਬਾ ਜੀ ਮਾਇਆ ਨਹੀਂ ਟਿਕਦੀ। ਕਹਿੰਦੀ ਬਾਬਾ ਜੀ ਮਾਇਆ ਨਹੀਂ ਟਿਕਦੀ। ਬਾਬੇ ਕਹਿੰਦੇ ਜੇ ਮਾਇਆ ਹੀ ਟਿਕਦੀ ਹੁੰਦੀ ਤੇ ਅਸੀਂ ਅਮਰੀਕਾ ਕੀ ਲੈਣ ਆਉਣਾ ਸੀ। ਜੇ ਮਾਇਆ ਹੀ ਟਿਕਦੀ ਹੁੰਦੀ ਉਹ ਅਸੀਂ ਅਮਰੀਕਾ ਕੀ ਲੈਣ ਆਉਣਾ ਸੀ, ਜੇ ਮਾਇਆ ਟਿਕਦੀ ਹੁੰਦੀ ਤੇ ਮੈਨੂੰ ਵਾਜਾ ਚੱਕਣ ਦੀ ਕੀ ਲੋੜ ਸੀ। ਇਹ ਮਾਇਆ ਤਾਂ ਟਿਕਦੀ ਨਹੀਂ। ਪਰ ਮਾਤਾ ਕਹਿੰਦੀ ਬਾਬਾ ਜੀ ਸਾਡੇ ਤਾਂ ਬੁਰਾ ਹਾਲ ਹੈ, ਕਮਾਈ ਬੜੀ ਹੈ, ਲੱਖਾਂ ਦੀ ਕਮਾਈ ਤੇ ਟਿਕਦੀ ਨਹੀਂ, ਇਹ ਤਾਂ ਇੱਕ ਹਾਸਰਸ ਹੈ। ਮੇਰਾ ਸੁਭਾਅ ਹੈ ਥੋੜ੍ਹਾ ਜਿਹਾ ਸੰਗਤ ਨੂੰ ਖੁਸ਼ ਵੀ ਰੱਖਣਾ ਹੈ, ਕਿਉਂਕਿ ਹੱਸਣਾ ਖੇਡਣਾ ਮਹਾਰਾਜ ਨੇ ਦੱਸਿਆ ਸਾਨੂੰ ਬਾਣੀ 'ਚ, ਹੱਸਣਾ ਵੀ ਹੈ, ਰੋਣਾ ਵੀ ਹੈ, ਨੱਚਣਾ ਵੀ ਹੈ, ਟੱਪਣਾ ਵੀ ਹੈ। ਕਿਹਦੇ ਮੂਹਰੇ? ਆਪਦੇ ਬਾਪੂ ਮੂਹਰੇ, ਹੋਰ ਕਿੱਥੇ? ਬਾਪੂ ਮੂਹਰੇ ਮਾਣ ਹੈ ਨਾ ਤੁਹਾਨੂੰ ਪਿਓ ਤੇ। ਬਾਪੂ ਮੰਨਦੇ ਹੋ ਨਾ ਸਾਧ ਸੰਗਤ ਜੀ? ਬਾਪੂ ਮੰਨਦੇ ਹੋ? ਤੇ ਜੇ ਬਾਪੂ ਮੰਨਦੇ ਹੋ ਤੇ ਸਾਰੀਆਂ ਖੁਸ਼ੀਆਂ ਸਾਂਝੀਆਂ ਕਰੋ ਬਾਪੂ ਨਾਲ, ਇਕੱਲੇ ਦੁਖੀ ਨਾ ਰੋਇਆ ਕਰੋ, ਨੱਚਿਆ ਵੀ ਕਰੋ, ਹੱਸਿਆ ਵੀ ਕਰੋ, ਟੱਪਿਆ ਵੀ ਕਰੋ, ਰੋਇਆ ਵੀ ਕਰੋ, ਗੱਲਾਂ ਵੀ ਕਰਿਆ ਕਰੋ। ਇਹਦੇ ਚਰਣਾਂ 'ਚ ਬਹਿ ਕੇ ਇਹਦੇ ਨਾਲ ਗੱਲਾਂ ਕਰਿਆ ਕਰੋ, ਦੇਖੋ ਤੁਹਾਡਾ ਗੁਰੂ ਬੋਲਦਾ ਕਿ ਨਹੀਂ। ਕਿਉਂ ਨਹੀਂ ਬੋਲਦਾ? ਬਾਬਾ ਆਨੰਦ ਸਿੰਘ ਜੀ ਕਹਿੰਦੇ ਧੰਨੇ ਦਾ ਪੱਥਰ ਛੱਕ ਸਕਦਾ ਹੈ, ਨਾਮਦੇਵ ਦੀ ਮੂਰਤੀ ਦੁੱਧ ਮੰਗ ਸਕਦੀ ਹੈ ਬੋਲ ਕੇ। ਕਹਿੰਦੇ ਦਸ ਪਾਤਸ਼ਾਹੀਆਂ ਦੀ ਜੋਤ ਇਹ ਨਹੀਂ ਬੋਲ ਸਕਦੇ, ਇਹ ਬੋਲਦੇ ਆ ਗੁਰਮੁਖੋ, ਬੁਲਾਉਣਾ ਨਹੀਂ ਆਉਂਦਾ। ਖਾਲਸਾ ਜੀ ਗੁਰੂ ਬੋਲਦਾ ਹੈ, ਆਨੰਦਪੁਰ ਦੀ ਧਰਤੀ ਤੇ ਬਾਜਾਂ ਵਾਲੇ ਸਤਿਗੁਰੂ ਬਿਰਾਜ ਦੇ ਤੇ ਸੱਚੇ ਪਾਤਸ਼ਾਹ ਦਾ ਹੁਕਮ ਸੀ ਵੀ ਦਸਵੰਧ ਲੈ ਕੇ ਆਵੋ, ਦਸਵੰਧ ਲਿਆਓ। ਸਾਡਾ ਪਤਾ ਕੀ ਹਾਲ ਹੈ, ਖਿਮਾ ਕਰਿਓ। ਇੱਕ ਵਾਰ ਨਾ ਕੁਝ ਸੰਗਤ ਇਕੱਠੀ ਹੋ ਕੇ ਭੁੱਚੋ ਸਾਹਿਬ ਚਲੀ ਗਈ ਬਾਬਾ ਜੀ ਮਹਾਰਾਜ ਰਾਮ ਸਿੰਘ ਜੀ ਕੋਲ, ਸਾਡਾ ਆਹ ਹਾਲ ਹੈ, ਅਸੀਂ ਗੁਰੂ ਕੋਲੇ ਕਿਉਂ ਕਿਵੇਂ ਆਉਣੇ ਆ? ਧਿਆਨ ਲਿਖ ਸੁਣਿਓ ਹੁਣ, ਸੰਗਤ ਪੁੱਛੋ ਸਾਹਿਬ ਚਲੀ ਗਈ ਜਾ ਕੇ ਬਾਬਾ ਜੀ ਨੂੰ, ਕਹਿੰਦੀ ਬਾਬਾ ਜੀ ਮੀਂਹ ਨਹੀਂ ਪੈਂਦਾ, ਹਵਾ ਨਹੀਂ ਚੱਲਦੀ, ਅਸੀਂ ਮਰ ਗਏ ਗਰਮੀ 'ਚ। ਬਾਬਿਆਂ ਦਾ ਸੇਵਾਦਾਰ ਸੀ ਨੀਲਾ ਗੜਬਈ, ਉਹਦਾ ਨਾਂ ਸੀ ਨੀਲਾ। ਬਾਬੇ ਕਹਿੰਦੇ ਨੀਲਿਆ ਜਾਂ ਟਿੱਲੇ ਉੱਤੇ ਇੰਨੇ ਨੰਬਰ ਦਾ ਘੜਾ ਆ, ਘੜੇ ਦਾ ਚੱਪਨ ਚੁੱਕਿਆ, ਥੋੜ੍ਹਾ ਜਿਹਾ ਚੁੱਕੀ, ਹਵਾ ਚੱਲ ਪਊਗੀ। ਉਹ ਅੱਕਿਆ ਬੈਠਾ ਸੀ, ਕਹਿੰਦਾ ਜਦੋਂ ਰੋਟੀਆਂ ਮੰਗੀ ਉਦੋਂ ਭੱਜ ਭੱਜ ਪੈਂਦੇ ਆ, ਜਦੋਂ ਕੋਈ ਚੀਜ਼ ਮੰਗੀ ਉਦੋਂ ਕਹਿੰਦੇ ਲੈ ਤੁਹਾਨੂੰ ਵਿਹਲਣਾ ਨੂੰ ਸਾਧਾਂ ਨੂੰ, ਕਹਿੰਦੇ ਅੱਜ ਪੈ ਗਈ ਨਾ ਲੋੜ, ਟਿੱਲੇ 'ਤੇ ਚੜਿਆ ਤੇ ਸਾਰਾ ਚੱਪਣ ਚੱਕ ਕੇ ਰੱਖ ਦਿੱਤਾ। ਬਸ ਜਦੋਂ ਚੱਪਣ ਚੱਕਿਆ ਤੇ ਇੰਨੀਆਂ ਹਨੇਰੀਆਂ, ਇੰਨੇ ਝੱਖੜ, ਇੰਨੇ ਤੂਫਾਨ, ਉਹ ਗਰੀਬਾਂ ਦੇ ਘਰ ਢਹਿ ਗਏ, ਪਸ਼ੂ ਨੁਕਸਾਨੇ ਗਏ। ਸੰਗਤ ਫੇਰ ਆ ਗਈ, ਕਹਿੰਦੇ ਬਾਬਾ ਜੀ ਆਹ ਤਾਂ ਬੁਰਾ ਹਾਲ ਹੋ ਗਿਆ। ਮਹਾਂਪੁਰਖ ਜਾਣੀ ਜਾਣ ਸੀ ਨੀਲੇ ਬੰਨੀ ਝਾਕ ਕੇ, ਕਹਿੰਦੇ ਨੀਲਿਆ ਇਹ ਤੇਰਾ ਹੀ ਕਾਰਾ ਲੱਗਦਾ ਹੈ। ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਹੀ ਹੀ ਕੀਤਾ ਹੈ। ਕਿਉਂ ਕੀਤਾ? ਉਹ ਕਹਿੰਦੇ ਲੋਕਾਂ ਨੇ ਰਾਮ ਨੂੰ ਖਿਲਾਉਣਾ ਜਾਣਿਆ, ਲੋਕਾਂ ਨੇ ਰਾਮ ਨੂੰ ਖਿਲਾਉਣਾ ਜਾਣਿਆ। सारे बोलो
लोका ने राम
ਮਖੌਲ ਬਣਾਇਆ ਮੀਂਹ ਨਹੀਂ ਪੈਂਦਾ ਚਲੋ ਬਾਬਿਆਂ ਕੋਲੇ ਹਵਾ ਨਹੀਂ ਚੱਲਦੀ ਚਲੋ ਬਾਬਿਆਂ ਕੋਲੇ ਜੇ ਹੜ ਆ ਗਏ ਚਲੋ ਬਾਬਿਆਂ ਕੋਲੇ ਸਾਡਾ ਕੰਮ ਪਤਾ ਕੀ ਹੈ ਉਹ ਕਹਿੰਦੇ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ ਕਹਿੰਦੇ ਖੁਦਾ ਕੀ ਕਿਆ ਬਾਤ ਹੈ ਕਹਿੰਦੇ ਖੁਦਾ ਕੇ ਘਰ ਕੀ ਤੋ ਕਿਆ ਬਾਤ ਹੈ ਵੋ ਤੋ ਖੁਦਾ ਕੋ ਵੇਚ ਦੇਤੇ ਹੈ
ਸ੍ਰੀ ਅਕਾਲ
ਇਹ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਇਹ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਕਮਾਲ ਹੋ ਗਈ ਸਾਡੀ ਕੋਈ ਡੰਡ ਲੈ ਲਾਵੇ ਤੇ ਅਸੀਂ ਜਕਾਰਾ ਲਾ ਦਈਏ ਸਾਡੀ ਬੇਇੱਜ਼ਤੀ ਹੋਵੇ ਤੇ ਅਸੀਂ ਜਕਾਰਾ ਲਾਵਾਂਗੇ ਅਸੀਂ ਤਾਂ ਨੀਵੀਂ ਪਾਵਾਂਗੇ ਵੀ ਇਹ ਕੀ ਹੋ ਗਿਆ ਇੱਥੇ ਜਕਾਰੇ ਲੱਗਣ ਡਏ ਆ ਜਕਾਰਾ ਲਾਓ ਪਰ ਕਿਸੇ ਢੁਕਵੀਂ ਗੱਲ ਤੇ ਲਾਓ ਜਿੱਥੇ ਗੱਲ ਬਣੇ ਉੱਥੇ ਤੋੜਾ ਪਵੇ ਜਿੱਥੇ ਹੱਸੋ ਨਾ ਗੱਜ ਕੇ ਆਖੋ ਸਤਨਾਮ
ਵਾਹਿਗੁਰੂ
ਅਜੇ ਆਵਾਜ਼ ਨਹੀਂ ਆਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਧ ਸੰਗਤ ਜੀ ਧਿਆਨ ਦਿਓ ਕਲਗੀਧਰ ਪਾਤਸ਼ਾਹ ਆਨੰਦਪੁਰ ਦੀ ਧਰਤੀ ਤੇ ਬਿਰਾਜਦੇ ਤੇ ਇੱਕ ਪ੍ਰੇਮੀ ਲਾਹੌਰ ਦੇ ਰਹਿਣ ਵਾਲਾ ਭਾਈ ਸੱਜਾ ਰਾਮ ਉਹਦਾ ਨਾਮ ਹੈ ਤੇ ਉਹ ਪ੍ਰੇਮੀ ਕਿੱਧਰ ਗਿਆ ਆਨੰਦਪੁਰ ਪਹੁੰਚ ਗਿਆ ਧਿਆਨ ਨਾਲ ਸੁਣੋ ਜਰਾ ਤੁਸੀਂ ਇੱਧਰ ਝਾਕੋ ਗੁਰੂ ਵੱਲ ਨਿਗਾਹ ਇੱਧਰ ਰੱਖੋ ਸਾਧ ਸੰਗਤ ਜੀ ਉਹਨੇ ਕੀ ਕੀਤਾ ਆਨੰਦਪੁਰ ਜਾਣਾ ਇੱਕ ਦਿਨ ਰਹਿਣਾ ਤੀਜੇ ਦਿਨ ਮੁੜ ਆਉਣਾ ਪੈਸਾ ਨਹੀਂ ਸੀ ਦਸਵੰਧ ਨਹੀਂ ਦੇ ਸਕਦਾ ਸੀ ਪਰ ਕੀ ਕੀਤਾ ਮਹੀਨੇ ਦੇ 30 ਦਿਨ ਨੇ ਤੇ 30 ਦਿਨਾਂ ਚੋਂ 3 ਦਿਨ ਗੁਰੂ ਦੇ ਲੇਖੇ 3 ਦਿਨ ਲੇਖੇ ਲਾ ਦਿੱਤੇ ਦਸਵੰਧ ਨਿਕਲ ਗਿਆ 24 ਘੰਟਿਆਂ ਵਿੱਚੋਂ 2.5 ਘੰਟੇ ਦਸਵੰਧ ਹੈ ਨਾਮ ਜਪਣ ਦਾ ਜਾਂ ਸੇਵਾ ਕਰ ਲਓ ਨਾਮ ਜਪ ਲਓ ਨਾਲ ਹੀ ਕਰ ਲਓ ਦੋਵੇਂ ਕੁਛ ਕਿਰਪਾ ਹੈ ਆਨੰਦ ਹੀ ਵੱਖਰਾ ਹੈ ਸਤ ਸੰਗਤ ਜੀ ਉਹ ਆਨੰਦਪੁਰ ਆਇਆ ਤੇ ਜਦੋਂ ਆਉਂਦਾ ਸੀ ਉਹਨੂੰ ਰੋਕਣ ਵਾਲੇ ਬੜੇ ਸੀ ਸਾਡੇ ਵਿੱਚ ਵੀ ਕੋਈ ਅੰਮ੍ਰਿਤ ਛੱਕ ਲਵੇ ਨਾ ਪਰ ਅਸੀਂ ਪਤਾ ਸ਼ਾਬਾਸ਼ੇ ਨਹੀਂ ਦਿੰਦੇ ਅਸੀਂ ਕਹਿੰਦੇ ਹਾਂ ਵੀ ਇਹਦਾ ਗਾਤਰਾ ਲਵਾ ਕੇ ਹੀ ਹਟਣਾ ਹੈ ਆਹ ਸਾਡਾ ਹਾਲ ਹੈ ਇਹ ਹੁਣ ਹੀ ਅੰਮ੍ਰਿਤ ਛੱਕ ਆਇਆ ਹੈ ਉਹ ਖਿਮਾ ਕਰਿਓ ਮੈਂ ਇੱਥੋਂ ਤੱਕ ਮਾਵਾਂ ਦੇਖੀਆਂ ਨੇ ਜਿਨ੍ਹਾਂ ਦੇ ਪੁੱਤ ਦਾੜੀ ਕੇਸ ਰੱਖ ਕੇ ਜੇ ਅੰਮ੍ਰਿਤ ਛਕ ਲਿਆ ਨਾ, ਉਹ ਕਹਿੰਦੀਆਂ ਲੈ ਇਹਨੂੰ ਕੁੜੀ ਨਹੀਂ ਜੱਜ ਦੀ ਲੱਭਣੀ ਹੁਣ, ਇਹ ਤਾਂ ਬਾਬਾ ਜਿਹਾ ਲੱਗਦਾ। ਆਹ ਹਾਲ ਹੈ, ਅਸੀਂ ਸਿੱਖੀ ਦਾ ਮਖੌਲ ਬਣਾ ਛੱਡਿਆ। ਨਹੀਂ, ਸਿੱਖੀ ਨੂੰ ਰੋਲ ਦਿੱਤਾ, ਸਿੱਖੀ ਨੂੰ ਦਾਗੀ ਕੀਤਾ ਹੈ। ਯਾਦ ਕਰੋ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ, ਜਿਹਨਾਂ ਸਿੱਖੀ ਦੀ ਖਾਤਰ ਜਾਨਾਂ ਵਾਰ ਦਿੱਤੀਆਂ। ਸਾਡੇ ਪੁੱਤ ਨੇ, ਕੋਈ ਵੱਡਾ ਕੋਈ ਛੋਟਾ ਹੈ, ਕਦੇ ਤੁਲਨਾ ਕਰੋ ਗੁਰੂ ਦੇ ਸਾਹਿਬਜ਼ਾਦਿਆਂ ਦੇ ਨਾਲ। ਇਹਨਾਂ ਵਿੱਚ ਕੋਈ ਗੁਣ ਹੈ? ਸਿੱਖੀ ਸਿਦਕ ਨਿਭਾਉਣ ਦਾ ਕੋਈ ਜਜ਼ਬਾ ਹੈ? ਉਹ ਇੰਗਲੈਂਡ ਦੇ ਵਿੱਚ ਬਾਬਾ ਜੀ ਜਾਂਦੇ ਰਹਿੰਦੇ ਆ। ਇੰਗਲੈਂਡ ਦੇ ਵਿੱਚ ਡਾਕਟਰ ਸਰੂਪ ਸਿੰਘ ਅਲੱਗ, ਉਹਨਾਂ ਨੇ ਇੱਕ ਕਿਤਾਬ ਛਾਪੀ ਜਿਹਦਾ ਨਾਂ ਹੈ ਕੇਸ ਪ੍ਰਸੰਗ, ਜਿਹਦੇ ਵਿੱਚ ਇੰਗਲੈਂਡ ਦੇ ਰਹਿਣ ਵਾਲੀ ਇੱਕ ਬੀਬੀ ਰਾਈਟਰ ਪਤਾ ਕੀ ਲਿਖਦੀ ਹੈ ਕੇਸਾਂ ਬਾਰੇ? ਉਹ ਕਹਿੰਦੀ, ਮਾਈ ਡੀਅਰ ਜੈਂਟਲਮੈਨ, ਸਿੱਖ ਦਾ ਕੇਸਸ ਯੋਰ ਫਰ ਹੈਡ ਇਜ਼ ਨੋਟ ਏ ਸਿੰਪਲੀ ਹੇਅਰ, ਕਹਿੰਦੀ ਬਿਕੋਜ਼ ਦਿਸ ਇਜ਼ ਇਲੈਕਟ੍ਰਿਕ ਵਾਇਰ ਵਿਦ ਕਨੈਕਟ ਟੂ ਯੂ ਦੀ ਮਾਈਟੀ ਪਾਵਰ ਸਟੇਸ਼ਨ ਆਫ ਗੁਰੂ ਗੋਬਿੰਦ ਸਿੰਘ ਜੀ। ਮੇਰੇ ਪਿਆਰੇ ਗੁਰਸਿੱਖੋ, ਜਿਹੜੇ ਤੁਹਾਡੇ ਸਿਰਾਂ ਦੇ ਦਾੜਿਆਂ ਦੇ ਵਾਲ ਨੇ, ਇਹਨਾਂ ਨੂੰ ਆਮ ਵਾਲ ਨਾ ਸਮਝਿਓ, ਇਹ ਤਾਂ ਉਹ ਬਿਜਲੀ ਦੀਆਂ ਤਾਰਾਂ ਨੇ ਜਿਹੜੀਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਿਜਲੀ ਘਰ ਨਾਲ ਜੋੜ ਰਹੀਆਂ ਨੇ। ਕਿਉਂ ਕਟਾ ਰਹੇ ਹੋ? ਆਹ ਪੱਖਾ ਟੰਗਿਆ ਹੈ, ਉਹ ਪਿਆਰਿਓ ਜੇ ਪਿੱਛੋਂ ਤਾਰ ਟੁੱਟ ਜੇ, ਇਹ ਖੜਾ ਹੀ ਰਹੇਗਾ, ਚੱਲੇਗਾ ਨਹੀਂ। ਬਲਬ ਲੱਗਿਆ, ਜੇ ਪਿੱਛੋਂ ਕਨੈਕਸ਼ਨ ਟੁੱਟ ਜਾਏ, ਲੱਗਿਆ ਹੀ ਰਹੇਗਾ, ਚੱਲੇਗਾ ਨਹੀਂ। ਜਿਹੜਾ ਚੱਲਿਆ ਹੀ ਨਹੀਂ, ਉਹਦਾ ਵਜੂਦ ਵੀ ਕੁਝ ਨਹੀਂ, ਦੈਟਸ ਉਹ ਤਾਂ ਖਤਮ ਹੈ। ਆਨੰਦਪੁਰ ਜਾਣਦਾ ਹੈ, ਸੇਵਾ ਕਰਦਾ ਹੈ, ਤੀਜੇ ਦਿਨ ਮੁੜਦਾ ਹੈ। ਜਦੋਂ ਪਿੰਡ ਆਉਂਦਾ, ਪਿੰਡ ਵਾਲੇ ਪੁੱਛਦੇ ਕੀ ਲਿਆਇਆ, ਤਿੰਨ ਦਿਨ ਖਰਾਬ ਕਰ ਆਇਆ, ਉਹੀ ਦਿਹਾੜੀ ਬਣਾਉਂਦਾ, ਜਵਾਕ ਤੇਰੇ ਨਿੱਕੇ ਨਿੱਕੇ ਆ, ਐਵੇਂ ਤੁਰਿਆ ਜਾਂਦਾ? ਬੜੇ ਰੋਕਦੇ ਨੇ, ਇੱਥੋਂ ਤੱਕ ਕਈ ਵਾਰੀ ਘਰ ਵਾਲੀ ਵੀ ਰੋਕਦੀ ਹੈ, ਜੀ ਤਿੰਨ ਦਿਨ ਭੰਨਦੇ ਹੋ ਨਾ ਜਾਓ। ਪਤਾ ਕੀ ਹੋਇਆ, ਇੱਕ ਦਿਨ ਆਨੰਦਪੁਰ ਪਹੁੰਚਿਆ ਤੇ ਪਿੰਡ ਵਾਲੇ ਤਾਂ ਰੋਕਦੇ ਸੀ ਨਾ ਜਾਇਆ ਕਰ, ਨਿਹੰਗ ਬੜੇ ਤਕੜੇ ਨੇ, ਐਡੇ ਐਡੇ ਦਮਾਲੇ ਬਰਸ਼ੇ ਫੜੇ, ਐਡੇ ਐਡੇ ਮਛਹਿਰੇ, ਉਹ ਉੱਥੇ ਤੇਰਾ ਖੋਰ ਨਾ ਕਿਤੇ ਤੈਨੂੰ ਤਲਕ ਹੀ ਖਾ ਜਾਣ। ਬੜਾ ਕੋਈ ਡਰਾਉਂਦੇ ਨਾ ਲੋਕ, ਗੁਰਦੁਆਰੇ ਨਾ ਜਾਇਆ ਜੇ, ਉੱਥੇ ਤਾਂ ਆ ਆਇਆ, ਉੱਥੇ ਤਾਂ ਆ ਆਇਆ, ਉੱਥੇ ਤਾਂ ਆ ਆਇਆ। ਜੋੜਨ ਵਾਲੇ ਥੋੜ੍ਹੇ ਨੇ, ਪਹਿਲਾਂ ਹੀ ਧਾਰਨਾ ਪੜ੍ਹੀ, ਜਗ ਮੈਂ ਉੱਤਮ ਕਾਢੀਏ ਵਿਰਲੇ, ਸਾਰੇ ਬੋਲੋ ਵਿਰਲੇ। ਹੁਣ ਆਨੰਦਪੁਰ ਆਇਆ, ਵਾਜਾਂ ਵਾਲੇ ਸਤਿਗੁਰੂ ਕਹਿੰਦੇ, ਉਹ ਸਿੱਖਾ ਤੇਰਾ ਨਾਂ ਕੀ? ਕਹਿੰਦਾ ਸੱਜਾ। ਕਹਿੰਦੇ ਉਹ ਸੱਜਿਆ, ਸਾਡਾ ਦਿਲ ਕਰਦਾ ਤੇਰੀ ਗਰੀਬੀ ਕੱਟੀਏ। ਕਹਿੰਦਾ ਮਹਾਰਾਜ ਕਰ ਦਿਓ ਕਿਰਪਾ, ਨਾਲੇ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ। ਮਹਾਰਾਜ ਕਹਿੰਦੇ ਫਿਰ ਇੰਜ ਕਰ, 40 ਦਿਨ ਸੇਵਾ ਕਰ ਇੱਥੇ। ਨਾਲ ਸਿੰਘ ਖੜੇ ਆ ਮਹਾਰਾਜ ਦੇ, ਤਕੜੇ ਆ, ਇੱਦਾਂ ਚੜ੍ਹਦੀ ਕਲਾ ਵਾਲੇ। ਮਹਾਰਾਜ ਬੈਠੇ, ਕਹਿੰਦੇ 40 ਦਿਨ ਰਹਿ। ਕਹਿੰਦਾ ਮਹਾਰਾਜ 40 ਦਿਨ ਨਹੀਂ ਰਹਿ ਸਕਦਾ, ਮੈਂ ਤਾਂ ਕੱਲ੍ਹ ਨੂੰ ਮੁੜਨਾ ਹੈ, ਜੇ ਇੱਕ ਦਿਨ ਵੀ ਲੇਟ ਹੋ ਗਿਆ ਤਾਂ ਘਰ ਦੇ ਬੱਚੇ ਮੇਰੇ ਖਾਣਗੇ ਕੀ, ਹੰਡਾਉਣਗੇ ਕੀ? ਕਹਿੰਦਾ ਬਾਬਾ ਜੀ, ਸੁਣਿਆ ਆ ਸਿਆਣਿਆਂ ਤੋਂ ਵੀ ਸੰਤਾਂ ਦਾ ਤੀਜਾ ਬਚਨ ਨਹੀਂ ਮੋੜੀਦਾ, ਆਹ ਕੰਮ ਤਾਂ ਕਹਿੰਦਾ ਕਰ ਹੀ ਲੈਣਾ, ਆਹ ਸੌਖਾ ਹੈ, ਖਾਣਾ ਹੀ ਸੌਖਾ, ਬਣਾਉਣਾ ਬੜਾ ਔਖਾ ਹੈ। ਐਵੇਂ ਨਹੀਂ ਬੀਬੀਆਂ ਚੱਕ ਚੱਕ ਤਵੇ ਮਾਰਦੀਆਂ, ਸਿਆਪਾ ਦੱਸਦੀਆਂ। ਇਹਨਾਂ ਨੂੰ ਪੁੱਛ ਕੇ ਦੇਖੋ, ਜੇਠ ਹਾੜ੍ਹ ਦੇ ਮਹੀਨੇ ਕਿਵੇਂ ਮੁੜਕਾ ਚਾਹੁੰਦਾ ਹੈ, ਐਵੇਂ ਨਹੀਂ ਸਿਆਪਾ ਹੀ ਦੱਸਦੀਆਂ ਫਿਰ ਰੋਟੀ ਨੂੰ। ਇਹ ਐਵੇਂ ਜਾਣ ਕੇ ਨਹੀਂ ਕਹਿੰਦੀਆਂ, ਇਹ ਗਰਮੀ ਤੇ ਮੁੜਕਾ ਇਹਨਾਂ ਤੋਂ ਘਵਾਉਂਦਾ ਹੈ। ਹੁਣ ਬੀਬੀਆਂ ਖੁਸ਼ ਹੋ ਗਈਆਂ, ਬਾਬੇ ਨੇ ਸਾਡੇ ਅੱਖ ਦੀ ਕਰਦੀ। ਹਰ ਇੱਕ ਬੰਦਾ ਚਾਹੁੰਦਾ ਵੀ ਸਾਡੀ ਵਡਿਆਈ ਹੋਵੇ, ਹੈ ਮੈਂ ਵੀ ਚਾਹੁੰਦਾ ਮੇਰੀ ਦੱਬ ਕੇ ਵਡਿਆਈ ਹੋਵੇ, ਸਾਰੇ ਚਾਹੁੰਦੇ ਆ, ਪਰ ਮਹਾਰਾਜ ਇਸ ਵਡਿਆਈ ਤੋਂ ਦੂਰ ਹੀ ਰੱਖਣ, ਆਪਦੀਆਂ ਵਡਿਆਈਆਂ ਕਰਵਾ ਲੈਣ। ਸਾਡੀਆਂ ਗੰਦਗੀ ਦੇ ਪੁਤਲਿਆਂ ਦੀਆਂ ਕਾਹਦੀਆਂ ਵਡਿਆਈਆਂ, ਗੁਰੂ ਦੀ ਵਡਿਆਈ ਹੋਵੇ। ਮਹਾਰਾਜ ਕਹਿੰਦੇ ਚਿੱਠੀ ਉਹਨੂੰ ਫੜਾ ਜੀ। ਕਹਿੰਦਾ ਜੀ ਸੱਤ ਬਚਨ। ਚਿੱਠੀ ਲੈ ਕੇ ਤੁਰਿਆ, ਚਾਹ ਬੜਾ, ਵਾਹ ਬਈ ਛੁੱਟ ਗਿਆ ਖੇਡ। ਜਦੋਂ ਪਹੁੰਚਿਆ ਪੀਰ ਬੁੱਧੂ ਸ਼ਾਹ ਕੋਲੇ, ਕਹਿੰਦੇ ਪੀਰ ਜੀ ਚਿੱਠੀ ਭੇਜੀ ਆ। ਤੇ ਚਿੱਠੀ ਪੜ੍ਹੀ ਜਦੋਂ ਪੀਰ ਸਾਹਿਬ ਨੇ, ਕਹਿੰਦੇ ਰੁਕ ਜਾ ਤੇਰੇ ਵਾਸਤੇ ਹੀ। ਕਹਿੰਦੇ ਕੀ ਲਿਖਿਆ ਮਹਾਰਾਜ? ਕਹਿੰਦੇ ਜੇ ਤਾਂ ਪਿਆਰ ਨਾਲ ਰਹਿੰਦਾ ਤੇ ਰੱਖੋ, ਨਹੀਂ ਤਾਂ 9 ਮਹੀਨੇ ਬੰਨ ਕੇ ਰੱਖੋ। ਜੇ ਤਾਂ ਪਿਆਰ ਨਾਲ ਰਹਿੰਦਾ ਤੇ ਠੀਕ ਹੈ, ਜੇ ਭੱਜਦਾ ਤੇ 9 ਮਹੀਨੇ ਬੰਨੋ ਇਹਨੂੰ। ਭੱਜਣ ਲੱਗਿਆ, ਫੜ ਲਿਆ ਪੀਰ ਦੇ ਚੇਲਿਆਂ ਨੇ, ਕਹਿੰਦੇ ਜਾਣਾ ਕਿੱਥੇ ਆ? ਬੰਨ ਕੇ ਅੰਦਰ ਸਿੱਟ ਲਿਆ। 9 ਮਹੀਨੇ ਬੈਠੇ ਨੂੰ ਲੰਗਰ ਪਾਣੀ, ਰੋਟੀ ਚਾਹ ਪਾਣੀ, ਇਸ਼ਨਾਨ ਪਾਣੀ, 9 ਮਹੀਨੇ ਪਰ ਰੱਖਿਆ ਬੰਨ ਕੇ। ਭੱਜਦਾ ਸੀ, 9 ਮਹੀਨਿਆਂ ਬਾਅਦ ਜਦੋਂ ਖੋਲਿਆ ਜਿੰਦਰਾ, ਕਹਿੰਦੇ ਜਾ ਹੁਣ ਆਨੰਦਪੁਰ ਮੱਥਾ ਟੇਕ ਕੇ ਜਾਈ। ਉਹ ਕਹਿੰਦਾ ਆਨੰਦਪੁਰ ਦਾ ਨਾਂ ਨਾ ਲਓ, ਪਹਿਲਾਂ 9 ਮਹੀਨੇ ਲਾਏ, ਹੁਣ ਤਾਂ ਸਾਰੀ ਉਮਰ ਬੰਨਣਗੇ। ਆਨੰਦਪੁਰ ਦਾ ਨਾਂ ਨਾ ਲਿਆ ਜੇ, ਹੁਣ ਨਹੀਂ ਜਾਣਾ ਆਨੰਦਪੁਰ, ਮਸਾਂ ਹੀ ਖੇੜਾ ਛੱਡਿਆ, ਨਿੰਗਾ ਕੋਲੋਂ ਛੁੱਟ ਕੇ ਆਇਆ। ਲੈਣਾ ਕੀ ਸੀ? ਮੈਨੂੰ ਤਾਂ ਪਿੰਡ ਵਾਲੇ ਪਹਿਲਾਂ ਰੋਕਦੇ ਸੀ। ਤੇ ਖਾਲਸਾ ਜੀ ਜਦੋਂ ਪਹੁੰਚਿਆ ਪਿੰਡ, ਜਿੱਥੇ ਕੱਖਾਂ ਦੀ ਕਾਨਿਆਂ ਦੀ ਝੁੱਗੀ ਸੀ, ਉੱਥੇ ਸੋਨਾ ਮੰਦਰ ਮਹਿਲ ਬਣਿਆ ਹੋਇਆ। ਕਹਿੰਦਾ ਉਹ ਮੇਰਾ ਤਾਂ ਘਰ ਵੀ ਢਾਤਾ ਕਿਸੇ ਨੇ। ਜਾ ਕੇ ਜਦੋਂ ਦਰਵਾਜ਼ਾ ਖੜਕਾਇਆ, ਜਵਾਕਾਂ ਨੇ ਦਰਵਾਜ਼ਾ ਖੋਲਿਆ, ਦੇਖਿਆ ਬਾਪੂ ਦਰਵਾਜ਼ਾ ਫੇਰ ਬੰਦ ਕਰ ਲਿਆ। ਮਾਂ ਕਹਿੰਦੀ ਬੱਚਿਓ ਦਰਵਾਜ਼ਾ ਕਿਉਂ ਬੰਦ ਕੀਤਾ ਹੈ? ਕਹਿੰਦੇ ਮਾਂ ਬਾਪੂ ਆਇਆ। ਕਹਿੰਦੀ ਪੁੱਤ ਤੁਹਾਡਾ ਬਾਪੂ ਆਉਣ ਦਿਓ। ਕਹਿੰਦੇ ਨਹੀਂ ਮਾਂ, ਜਿੱਦੇ ਦਾ ਉਜੜਿਆ ਸੌਖੇ ਰਹਿੰਦੇ ਆ, ਜਦੋਂ ਆ ਗਿਆ ਫੇਰ ਭੁੱਖੇ ਮਰਾਂਗੇ। ਇਹਨੂੰ ਕਹਿ ਜਿੱਥੋਂ ਆਇਆ ਉੱਥੇ ਹੀ ਚੱਲ। ਉਹ ਆਈ, ਪੈਰੀਂ ਹੱਥ ਲਾਏ, ਮੇਰੇ ਸਵਾਮੀ, ਮੇਰੇ ਗੁਰਦੇਵ, ਮੇਰਾ ਪਰਮੇਸ਼ਰ ਆਇਆ ਹੈ, ਫਤਿਹ ਬੁਲਾਈ। ਕਹਿੰਦੀ ਸਵਾਮੀ ਜੀ, ਉਹ ਕਹਿੰਦਾ ਵੀ ਮਨ ਚ ਪਾਪ ਵਧੀ, ਮਨ ਦੇ ਵਿੱਚ ਸ਼ੰਕਾ, ਕਹਿੰਦਾ ਵੀ ਇਹ ਪੈਸਾ ਆਇਆ ਕਿੱਥੋਂ, ਇੰਨਾ ਕੁਝ ਬਣ ਗਿਆ? ਇਹ ਹੈ ਵਡਿਆਈ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੀ। ਕਹਿਣ ਲੱਗੀ ਤੁਸੀਂ ਤਾਂ ਆਨੰਦਪੁਰ ਜਾ ਕੇ ਹੀ ਬਹਿ ਗਏ, ਤੁਸੀਂ ਤਾਂ ਅੱਜ ਇੱਕ ਨਹੀਂ, ਦੋ ਨਹੀਂ, ਹਫ਼ਤਾ ਨਹੀਂ, 10 ਦਿਨ ਨਹੀਂ, ਮੁੜੇ ਹੀ ਨਹੀਂ। ਕਹਿੰਦੀ ਗੁਆਂਢੀਆਂ ਦੇ ਸੇਠ ਨੂੰ, ਹਿੰਦੂ ਸੀ ਗੁਆਂਢ, ਕਹਿੰਦੇ ਲਾਹੌਰ ਦੇ ਇਸ ਸੇਠ ਨੂੰ ਸੁਪਨਾ ਆਇਆ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਏ। ਮਹਾਰਾਜ ਕਹਿੰਦੇ ਉਹ ਭਾਈ ਤੇਰੇ ਗੁਆਂਢ, ਸਾਡਾ ਸਿੱਖ ਪਰਿਵਾਰ ਰਹਿੰਦਾ ਸੱਜਾ, ਉਹ ਸਾਡੇ ਕੋਲ ਆਏ, ਉਹਦੇ ਨਿਆਣੇ ਭੁੱਖੇ ਮਰਦੇ, ਉਹਨਾਂ ਨੂੰ ਦਾਣਾ ਪਾਣੀ ਪਹੁੰਚਾ ਦੇ। ਕਹਿੰਦੇ ਉਹਨੇ ਗੱਡਿਆਂ ਦੇ ਗੱਡੇ ਭਰ ਕੇ ਅੰਨ ਪਾਣੀ ਪਹੁੰਚਾਇਆ। ਕਹਿੰਦੇ ਕੁਝ ਦਿਨ ਬਾਅਦ ਮੀਂਹ ਪਿਆ ਤੇ ਛੱਤ ਚੋਣ ਲੱਗ ਪਈ। ਅਸੀਂ ਬੱਚਿਆਂ ਨੂੰ ਲੈ ਕੇ, ਕਹਿੰਦੀ ਮੈਂ ਖੇਤ ਗਈ ਵੀ ਚਲੋ ਮਿੱਟੀ ਲਿਆਈਏ, ਛੱਤ ਪਾਈਏ, ਮਿੱਟੀ ਲਿਆਈਏ। ਕਹਿੰਦੇ ਜਦੋਂ ਮਿੱਟੀ ਲੈਣ ਖੇਤ ਗਏ, ਜਦੋਂ ਜਾ ਕੇ ਥਾਂ ਪੁੱਟਿਆ, ਥਾਂ ਪੁੱਟਦੇ ਗਏ ਤੇ ਥਾਂ ਦੇ ਵਿੱਚੋਂ ਇੱਕ ਸੋਨੇ ਦੀ ਮੋਹਰਾਂ ਦੀ ਭਰੀ ਗਾਗਰ ਲੱਭੀ। ਬਸ ਦਿਨਾਂ 'ਚ ਹੀ ਮਹਿਲ ਬਣਵਾ ਲਏ। ਸੋਚਿਆ ਵੀ ਜਦੋਂ ਨੂੰ ਤੁਸੀਂ ਆਓਗੇ ਉਦੋਂ ਫਿਰ ਮਹਿਲ ਤਿਆਰ ਹੋ ਜੇ, ਪਰ ਤੁਸੀਂ ਤਾਂ 9 ਮਹੀਨਿਆਂ ਬਾਅਦ ਮੁੜੇ ਹੋ। ਚਲੋ ਸਾਨੂੰ ਵੀ ਉਹ ਗੁਰੂ ਦੇ ਦਰਸ਼ਨ ਕਰਵਾਓ ਜਿਹਦੀ ਸੇਵਾ ਨੇ ਆਹ ਭਾਗ ਲਾਏ। ਸਾਨੂੰ ਵੀ ਉਹ ਗੁਰੂ ਨੂੰ ਮਿਲਾਓ ਜਿਹਦੇ ਕੋਲ ਜਾਇਆ ਦੁੱਖ ਟੁੱਟਦੇ ਆ, ਗਰੀਬੀ ਟੁੱਟਦੀ ਆ, ਭਾਗ ਜਾਗਦੇ ਨੇ। ਬਸ ਤਾਹਾਂ ਮਾਰ ਕੇ ਰੋਇਆ ਤੇ ਉੱਚੀ ਉੱਚੀ ਤਾਹਾਂ ਮਾਰ ਕੇ ਕਹਿੰਦਾ ਕਦਰ ਪਵੇ ਬੇਕਦਰਾਂ ਦੀ, ਜਿੰਦ ਚੱਲਨੀ ਆਨੰਦਪੁਰ ਤੁਰ ਚੱਲੀਏ, ਚੱਲਨੀ ਆਨੰਦਪੁਰ ਤੁਰ ਚੱਲੀਏ, ਚੱਲਨੀ ਪੜ੍ਹ ਕੇ ਮੈਂ ਸਮਾਪਤੀ ਕਰਨੀ। ਬਾਬਾ ਜੀ ਨੇ ਸਮਾਂ ਲਾਉਣਾ ਹੈ, ਅੱਜ ਕੈਸਟ ਵੀ ਰਿਕਾਰਡ ਹੈ ਬਾਬਾ ਜੀ ਦੀ, ਤੇ ਸਾਰੇ ਬੈਠੇ ਰਿਹਾ ਜੇ, ਸਾਰਿਆਂ ਦੀ ਫੋਟੋ ਆਊਗੀ। ਫਿਰ ਜਦੋਂ ਦੇਖਣਗੇ ਨਾ, ਆਹ ਵੇਖ ਮੈਂ ਬੈਠਾ, ਆਹ ਵੇਖ ਇੱਥੇ ਮੇਰੀ ਫੋਟੋ, ਵੇਖ ਕਿੱਡੀ ਸੋਹਣੀ ਆਈ। ਕਿਰਪਾ ਹੋ ਜਾਣੀ ਹੈ ਬਾਬਾ ਜੀ ਦੀ, ਕੈਸਟ ਇਹਨਾਂ ਦੀ ਤੇ ਮਸ਼ਹੂਰੀ ਸਾਰਿਆਂ ਦੀ। ਫਿਰ ਆਓ
ਜਿੰਦ ਚੱਲਨੀ ਆਨੰਦਪੁਰ ਤੁਰ ਚੱਲੀਏ, ਚੱਲਨੀ ਆਨੰਦਪੁਰ।
ਸਾਧ ਸੰਗਤ ਜੀ ਆਨੰਦਪੁਰ ਗਏ ਆ ਸਾਰਾ ਪਰਿਵਾਰ। ਬਾਜਾਂ ਵਾਲੇ ਸਤਿਗੁਰ ਕਹਿੰਦੇ ਸੱਜਿਆ ਤੇਰੇ ਤਾਂ ਨਿਆਣੇ ਮਰ ਗਏ ਹੋਣੇ, ਪਾਣੀ ਰੋੜ ਕੇ ਲੈ ਗਿਆ ਹੋਣਾ, ਛੱਤ ਢਹਿ ਗਈ ਹੋਣੀ ਹੈ। ਕਹਿੰਦਾ ਨਾ ਮਹਾਰਾਜ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਉਹ ਗੁਰੂ ਨਾਨਕ ਜਿਣ ਸੁਣਿਆ ਪੇਖਿਆ ਸੋ ਫਿਰ ਗਰਵਾਸ
ਨਾ ਭਰਿਆ ਜੀ।
ਇਹ ਹੈ ਮੇਰੇ ਗੁਰੂ ਦੀ ਵਡਿਆਈ, ਜੈਸਾ ਸਤਿਗੁਰ
ਸੁਣੀਦਾ
ਤੈਸੋ ਹੀ ਵਿਛੜਿਆ ਮੇਲੇ ਪ੍ਰਭੂ ਹਰਦਰਗੇ ਕਾ
ਸੀਠ।
ਆਓ ਇੱਕ ਧਾਰਨਾ ਪੜ ਕੇ ਸਮਾਪਤੀ ਹੈ। ਹੁਣ ਰਿਜ਼ਲਟ ਵੀ ਸੁਣਾਉਣਾ ਨਾ, ਕੌਣ ਜਿੱਤਿਆ ਤੇ ਕੌਣ ਹਾਰਿਆ। ਗੱਜ ਕੇ ਬੋਲਿਓ ਹੁਣ ਸਾਰੇ। ਜੈਸਾ ਸੁਣਿਆ ਸੀ ਸਤਿਗੁਰ ਮੇਰਾ, ਜੈਸਾ ਸੁਣਿਆ ਸੀ ਸਤਿਗੁਰ ਮੇਰਾ, ਅੱਖਾਂ ਨਾਲ ਆਣ ਦੇਖਿਆ। ਗੁਰੂ ਨਾਨਕ ਦੇ ਘਰ ਦੀ ਵਡਿਆਈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਦੀ ਵਡਿਆਈ, ਸਾਡੇ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਦੀ ਵਡਿਆਈ। ਆਓ ਹੁਣ ਸਮਾਪਤੀ ਹੈ। ਬੜਾ ਆਨੰਦ ਬਣਿਆ। ਮੈਂ ਆਪ ਨੂੰ ਨਹੀਂ ਕਹਿ ਰਿਹਾ ਵੀ ਮੈਂ ਕਥਾ ਕੀਤੀ ਅਤੇ ਆਨੰਦ ਪਤਾ ਕਿਉਂ ਬਣਿਆ? ਕਿਉਂਕਿ ਤੁਸੀਂ ਪਿਆਰ ਨਾਲ ਸੁਣਿਆ ਤਾਂ ਆਨੰਦ ਬਣਿਆ। ਇਹ ਵੀ ਸੰਗਤ ਦੀ ਕਿਰਪਾ ਹੈ। ਸੰਗਤ ਰੱਬ ਦਾ ਰੂਪ ਹੈ, ਇਹ ਸੰਗਤ ਦੀ ਕਿਰਪਾ। ਆਓ ਹੁਣ ਮੈਂ ਦੱਸਾਂ ਕੌਣ ਜਿੱਤਿਆ ਅਤੇ ਕੌਣ ਹਾਰਿਆ। ਮਾਈਆਂ ਕੇ ਭਾਈ ਕੌਣ ਜਿੱਤੇ? ਆਵਾਜ਼ ਕਿੱਧਰੋਂ ਜ਼ਿਆਦਾ ਆਈ? ਦੇਖੋ ਭਾਈ ਬੀਬੀਓ, ਇਹ ਹੁਣ ਮੈਚ ਕੀ ਹੋਇਆ? ਮੈਚ ਡਰਾ ਹੋ ਗਿਆ, ਦੋਵੇਂ ਬਰਾਬਰ ਹੀ ਰਹਿ ਗਏ। ਭਾਈ ਵੀ ਤੇ ਮਾਈਆਂ ਵੀ ਬਰਾਬਰ। ਜੇ ਮੈਂ ਕਹਿ ਦਿਆਂ ਵੀ ਭਾਈ ਜਿੱਤ ਗਏ ਕਿਉਂਕਿ ਮੈਂ ਆਪ ਭਾਈ ਹਾਂ, ਫਿਰ ਬੀਬੀਆਂ ਕਹਿਣਗੀਆਂ ਖਾ ਲਿਓ ਪਰੌਂਠੇ, ਫਿਰ ਖਾ ਲਿਓ ਗੁਲਗੁਲੇ। ਜਿਤਾ ਤਾਂ ਭਾਈਆਂ ਨੂੰ, ਸਾਥੋਂ ਪਰੌਂਠੇ ਭਾਲਦੇ ਆ। ਤੇ ਜੇ ਭੈਣਾਂ ਜਿਤਾਤੀਆਂ, ਭਾਈਆਂ ਨੇ ਕਹਿਣਾ ਬੜੀ ਸਹੀ ਗੁਰਦੁਆਰੇ, ਤੂੰ ਜਾਈ ਸਹੀ, ਫਿਰ ਵੀ ਔਖਾ। ਇਸ ਕਰਕੇ ਦੋਵੇਂ ਬਰਾਬਰ ਹੀ ਰਹਿ ਗਏ, ਮੈਚ ਡਰਾ ਹੋ ਗਿਆ। ਬੋਲੇ ਸੋਨਿਹਾ, ਗੱਲ ਨਹੀਂ ਬਣੀ, ਬਾਹਾਂ ਖੜੀਆਂ ਕਰਕੇ ਜਵਾਬ ਦਿਓ। ਸਾਰਿਆਂ ਦੀ ਮੂਵੀ ਵੀ ਬਣ ਜਾਏ, ਬਾਹਾਂ ਖੜੀਆਂ ਆਉਣ ਗੱਜ ਕੇ
ਬੋਲੇ ਸੋਨਿਹਾ।
ਦੋ ਹੋ ਗਏ ਪੰਜ ਕਰੀਏ ਪੂਰੇ ਭਾਈ ਛੱਡੋ ਇੱਕ ਬੰਦਾ ਇੱਕ
ਸ੍ਰੀ ਅਕਾਲ
ਇੱਕ ਭੈਣ ਇੱਕੋ ਹੀ
ਸ੍ਰੀ ਅਕਾਲ
ਆਓ ਹਨ ਇੱਕ ਜਕਾਰਾ ਅਖੀਰ ਵਿੱਚ ਜਦੋਂ ਮੈਂ ਕਹਾਂਗਾ ਨਾ ਸੋ ਨਿਹਾਲ ਹੋ ਜਾਵੇ ਉਦੋਂ ਤੁਸੀਂ ਕਹਿਣਾ ਸਤਿ ਸ੍ਰੀ ਅਕਾਲ ਜਦੋਂ ਮੈਂ ਕਹਾਂਗਾ ਸੋ ਨਿਹਾਲ ਹੋ ਜਾਵੇ ਤੁਸੀਂ ਉਦੋਂ ਕਹਿਣਾ ਸਤਿ ਸ੍ਰੀ ਅਕਾਲ ਉੱਚੀ ਇਹ ਨਿੰਗਾ ਸਿੰਘਾਂ ਵਾਲਾ ਜਕਾਰਾ ਹੈ ਖੁਸ਼ੀਆਂ ਦੇ ਜਕਾਰੇ ਗਜਾਵੇ ਕਲਗੀ ਦਰ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ